ਸਤਨਾਮ ਸ੍ਰੀ ਵਾਹਿਗੁਰੂ ਜੀ ਦੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਦੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਧਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ ਜੋ ਜੋ ਕੀਨੋ ਆਪਣੋ ਤਿਸ ਅਭੈ ਦਾਨ ਦਿੱਤਾ ਸਿੰਘ ਬਿਲਾਈ ਹੋਏ ਗਇਓ ਤ੍ਰਿਣ ਮੇਰ ਦਿਖੀਤਾ ਸ਼ਰਮ ਕਰਤੇ ਦਮ ਆਡ ਕਉ ਤੇ ਗਨੀ ਧਨੀਤਾ ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰ ਸਰੀਤਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵਹ ਦਿਖਮ ਨਦੀ ਜਾਏ ਤਰਣੀ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਨ ਇੱਕ ਮਨ ਧਿਆਇਆ ਤਿਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਓ ਤਿਨ ਜਮ ਨੇੜ ਨਾ ਆਵੇ ਗੁਰ ਸ਼ਬਦ ਕਮਾਵੇ ਕਬਹੋ ਨਾ ਆਵੇ ਹਾਰ ਜੀਓ ਤੇ ਕਬਹੋ ਨਾ ਹਾਰਹਿ ਹਰ ਹਰ ਗੁਣ ਸਾਰਹਿ ਤਿਨ ਜਮ ਨੇੜ ਨਾ ਆਵੇ ਜੰਮਣ ਮਰਨ ਤਿਨਾ ਕਾ ਚੁਕਾ ਜੋ ਹਰ ਲਾਗੇ ਪਾਵੇ ਗੁਰਮਤ ਹਰ ਰਸ ਹਰ ਫਲ ਪਾਇਆ ਹਰ ਹਰ ਨਾਮ ਉਰ ਧਾਰ ਜੀਓ ਜਿਨ ਇੱਕ ਮਨ ਧਿਆਇਆ ਤਿਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੋਤ ਸਰੂਪ ਅੰਤਰਜਾਮੀ ਸਰਬ ਕਲਾ ਸਮਰੱਥ ਸਗਲ ਘਟ ਵਿਆਪਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਜ਼ੂਰ ਦੇ ਦਸਾਂ ਸਰੂਪਾਂ ਦੇ ਆਤਮਿਕ ਗਿਆਨ ਸਵਰੂਪ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਕਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਕਲਿਆਣਕਾਰੀ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਅਮਿਤ ਬਖਸ਼ਿਸ਼ ਦਾ ਸਦਕਾ ਸ਼ਾਮ ਦੇ ਸਮੇਂ ਦੇ ਸਜੇ ਹੋਏ ਦੀਵਾਨ ਅੰਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਅਤੇ ਰਾਗੀ ਜਥਿਆਂ ਦੀ ਰਸਨਾ ਦੁਆਰਾ ਹਜ਼ੂਰ ਦੀ ਧੁਰਕੀ ਬਾਣੀ ਦਾ ਸ਼ਬਦ ਕੀਰਤਨ ਹੋਇਆ ਹੈ ਜੋ ਭਾਗਾਂ ਵਾਲੇ ਪ੍ਰਾਣੀਆਂ ਨੇ ਹਜ਼ੂਰ ਦਾ ਅੰਮ੍ਰਿਤ ਬਚਨ ਕੀਰਤਨ ਦੁਆਰਾ ਸੁਣ ਕੇ ਲਾਹਾ ਪ੍ਰਾਪਤ ਕੀਤਾ ਹੈ। ਹੁਣ ਜੋ ਇਸ ਸਥਾਨ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਆਖਿਆ ਆਰੰਭ ਹੈ ਰੋਜ਼ ਦੀ ਤਰ੍ਹਾਂ ਸ਼ਰਧਾ ਸਤਿਕਾਰ ਭਾਵਨਾ ਅਤੇ ਮਨ ਦੀ ਇਕਾਗਰਤਾ ਦੁਆਰਾ ਹਜ਼ੂਰ ਦੇ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਸੁਣ ਕੇ ਵਿਚਾਰ ਕੇ ਲਾਹਾ ਪ੍ਰਾਪਤ ਕਰੀਏ। ਆਸਾ ਰਾਗ ਅੰਦਰ ਪ੍ਰਥਮ ਸਤਿਗੁਰੂ ਸਿੱਖ ਧਰਮ ਦੇ ਬਾਨੀ ਦਾਤਾ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਰਮ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਬਚਨ ਹਨ। ਇਹ ਆਸਾ ਰਾਗ ਦੇ ਸ਼ੰਤ ਆਰੰਭ ਹੋਏ ਹਨ, ਜਿਸ ਦੀ ਪਹਿਲੇ ਸ਼ੰਤ ਦੀਆਂ ਦੂਜੇ ਪਦ ਦੀਆਂ ਕੁਝ ਪੰਕਤੀਆਂ ਦੀ ਵਿਚਾਰ ਆਪ ਸੁਣ ਰਹੇ ਹੋ। ਸੋ ਅਸੀਂ ਇਹ ਵਿਚਾਰ ਰਹੇ ਹਾਂ ਕਿ ਜਿਹੜੇ ਗੁਰਮੁਖ ਪਿਆਰੇ ਗੁਰਾਂ ਦੇ ਸ਼ਬਦ ਨੂੰ ਕਮਾਉਂਦੇ ਹਨ, ਉਹ ਆਪਣੇ ਜੀਵਨ ਦੀ ਬਾਜੀ ਨੂੰ ਹਾਰ ਕੇ ਨਹੀਂ ਜਾਂਦੇ। ਸੋ ਬਾਕੀ ਸਭ ਸੰਸਾਰ ਇਹਨਾਂ ਵਿਕਾਰਾਂ ਦੇ ਜੂਏ ਵਿੱਚ ਆਪਣੇ ਸ਼ੁਭ ਗੁਣਾਂ ਨੂੰ, ਆਪਣੇ ਸਵਾਸਾਂ ਦੀ ਪੂੰਜੀ ਨੂੰ, ਆਪਣੇ ਜੀਵਨ ਨੂੰ, ਆਪਣੀ ਜ਼ਿੰਦਗੀ ਨੂੰ, ਜੋ ਕਿ ਬੜੀ ਦੁਰਲੱਭ ਸੀ ਮਨੁੱਖਾ ਜਨਮ। ਭਗਤ ਕਬੀਰ ਜੀ ਕਹਿੰਦੇ ਨੇ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਔਰ ਸਾਰੇ ਧਰਮਾਂ ਦੇ ਗ੍ਰੰਥਾਂ ਵਿੱਚ ਇਹ ਬਚਨ ਲਿਖੇ ਹੋਏ ਨੇ ਕਿ 84 ਲੱਖ ਜੂਨਾਂ ਤੋਂ ਬਾਅਦ ਇਹ ਮਨੁੱਖ ਜਨਮ ਪ੍ਰਾਪਤ ਹੁੰਦਾ ਹੈ। ਸਾਡੇ ਸਤਿਗੁਰਾਂ ਨੇ ਵੀ ਇਹੀ ਸਿੱਖਿਆ ਸਾਨੂੰ ਦਿੱਤੀ ਹੈ। 84 ਜੂਨ 1927 ਮਾਨਸ ਕਉ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਗਾ। ਇਹ ਆਪਣੇ ਪਾਰ ਉਤਾਰੇ ਲਈ, ਜੰਮਣ ਮਰਨ ਤੋਂ ਖਿਹੜਾ ਛਡਾਉਣ ਲਈ, ਉੱਚੇ ਮਰਤਬੇ ਤੇ, ਉੱਚੇ ਟਿੱਲੇ ਤੇ, ਪਰਮ ਪਦ ਤੇ ਪਹੁੰਚਣ ਵਾਸਤੇ ਮਨੁੱਖਾ ਜਨਮ ਇੱਕ ਪੌੜੀ ਹੈ। ਪਰ ਇਸ ਨੂੰ ਵਿਸ਼ਿਆਂ ਦੇ, ਭੈੜਿਆਂ ਕੰਮਾਂ ਦੇ, ਸੰਸਾਰਕ ਧੰਦਿਆਂ ਦੇ ਜੂਏ ਵਿੱਚ ਸੰਸਾਰ ਦੇ ਸਭ ਲੋਕ ਹਾਰੀ ਜਾ ਰਹੇ ਨੇ, ਜਿੱਤ ਕੇ ਕੋਈ ਵਿਰਲਾ ਵਿਰਲਾ ਜਾਂਦਾ। ਮਹਾਂਪੁਰਸ਼ ਇੱਕ ਦ੍ਰਿਸ਼ਟਾਂਤ ਦਿਆ ਕਰਦੇ ਸਨ ਕਿ ਇੱਕ ਕੋਈ ਮਨੁੱਖ ਜਿਹੜਾ ਸਿਰੋਂ ਗੰਜਾ, ਅੱਖਾਂ ਤੋਂ ਅੰਧਾ ਔਰ ਹੱਥਾਂ ਤੋਂ ਟੁੰਡਾ ਸੀ, ਤੇ ਉਹ ਇੱਕ 84 ਦਰਵਾਜ਼ਿਆਂ ਵਾਲੇ ਕਿਲੇ ਵਿੱਚ ਕੈਦ ਹੋ ਗਿਆ। ਇੱਕ ਦਰਵਾਜ਼ਾ ਕੇਵਲ ਖੁੱਲ੍ਹਾ ਸੀ, ਬਾਕੀ ਸਾਰੇ ਬੰਦ ਸਨ। ਔਰ ਉਹ ਦਰਵਾਜ਼ੇ ਦੀ ਭਾਲ ਵਿੱਚ ਆਪਣੇ ਟੁੰਡ ਨੂੰ ਲਾ ਕੇ ਕੰਧ ਦੇ ਨਾਲ ਨਾਲ ਘੁੰਮਦਾ। ਜਿਹੜਾ ਦਰਵਾਜ਼ਾ ਖੁੱਲ੍ਹਾ, ਜਦੋਂ ਉਸ ਦਰਵਾਜ਼ੇ ਰਾਹੀਂ ਬਾਹਰ ਨਿਕਲਣ ਲੱਗਦਾ ਤੇ ਉੱਥੇ ਮਾਖਿਓਂ ਲੱਗਾ ਹੋਇਆ, ਮਖਿਆਲ ਲੱਗਾ ਹੋਇਆ, ਉਹਦਾ ਟੁੰਡ ਵੱਜ ਗਿਆ ਉਸ ਮਖਿਆਲ ਨੂੰ, ਤੇ ਮੱਖੀਆਂ ਉੱਡ ਕੇ ਉਹਦੇ ਗੰਜ ਤੇ ਸਿਰ ਤੇ ਬਹਿ ਗਈਆਂ। ਉਹਨਾਂ ਨੂੰ ਝਾੜਦਾ ਹੋਇਆ, ਆਪਣੇ ਸਿਰ ਨੂੰ ਮਲਦਾ ਹੋਇਆ ਟੁੰਡ ਦੇ ਨਾਲ, ਟੁੰਡਾਂ ਨਾਲ ਦਰਵਾਜ਼ਾ ਖੁੰਝ ਗਿਆ। ਫਿਰ ਹੱਥ ਲਾ ਕੇ ਕੰਧ ਦੇ ਨਾਲ ਨਾਲ ਟੁੰਡ ਤੇ ਫਿਰ ਤੁਰਿਆ ਜਾਂਦਾ। ਜਦੋਂ ਉੱਥੇ ਪਹੁੰਚਦਾ ਫਿਰ ਟੁੰਡ ਵੱਜ ਜਾਂਦਾ ਮਖਿਆਲ ਵਿੱਚ, ਤੇ ਮੱਖੀਆਂ ਗੰਜ ਤੇ ਬੈਠਦੀਆਂ ਉਹਨੂੰ ਦੁੱਖ ਦਿੰਦੀਆਂ। ਵਿਚਾਰਾ ਝਾੜਦਾ ਫਿਰ ਅੱਗੇ ਲੰਘ ਜਾਂਦਾ। ਇਹ ਹੈ ਦ੍ਰਿਸ਼ਟਾਂਤ। ਇਹਦਾ ਦਾ ਦ੍ਰਿਸ਼ਟਾਂਤ ਇੰਝ ਹੈ ਕਿ ਸੰਸਾਰ ਇੱਕ 84 ਲੱਖ ਜੂਨਾਂ ਦਾ, ਮਾਨੋ ਕਿ ਦਰਵਾਜ਼ੇ ਹਨ, ਇੱਕ ਕਿਲ੍ਹਾ ਹੈ। ਇਹਦੇ ਵਿੱਚ ਸ਼ੁਭ ਗੁਣਾ ਰੂਪੀ ਕੇਸਾਂ ਤੋਂ ਰਹਿਤ ਇਹ ਜੀਵ ਇਹ ਗੰਜਾ ਹੈ। ਇਹਦਾ ਅੰਤਸ਼ਕਰਨ ਜਿਹੜਾ ਸਿਰ ਹੈ, ਇਹਦੇ ਵਿੱਚ ਸ਼ੁਭ ਗੁਣਾ ਰੂਪੀ ਵਾਲ ਕੇਸ ਹੈ ਨਹੀਂ। ਔਰ ਇਸੇ ਪ੍ਰਕਾਰ ਇਹ ਸ਼ੁਭ ਕਰਮਾਂ ਵੱਲੋਂ ਟੁੰਡਾ ਤੇ ਜਵਾਨ ਤੋਂ ਰੱਬ ਦਾ ਜਸ ਗਾਉਣ ਵੱਲੋਂ ਗੁੰਗਾ ਹੋ ਗਿਆ। ਰਸਨਾ ਹੋਰਨਾ ਰਸਾਂ ਕਸਾਂ ਵਿੱਚ ਤਾਂ ਖਚਦਾ, ਪਰ ਰੱਬ ਦਾ ਜਸ ਗਾਉਣ ਵੇਲੇ ਤੇ ਮਾਰੀ ਜਾਂਦੀ ਉਹਨੂੰ। ਸੋ ਇਸ ਪ੍ਰਕਾਰ ਇਹ ਥੱਕ ਜਾਂਦੀ, ਥਕੇਵਾਂ ਬੜੀ ਛੇਤੀ ਨੂੰ ਹੋ ਜਾਂਦਾ। ਚਾਰ ਪੈਰ ਗੱਲਾਂ ਕਰਦੀ ਚਬੜ ਚਬੜ ਥੱਕਦੀ ਨਹੀਂ, ਪਰ ਜਦੋਂ ਰੱਬ ਦੇ ਨਾਂ ਦੀ ਗੱਲ ਆਏ ਤੇ ਥਕੇਵਾਂ ਬੜਾ ਇਹਨੂੰ ਹੋ ਜਾਂਦਾ। ਇਹ ਸਾਰੇ ਇੰਦਰਿਆਂ ਦਾ ਇਹ ਹਾਲ ਹੈ। ਸੋ ਇਸ ਪ੍ਰਕਾਰ ਸਤਿਗੁਰੂ ਅਮਰਦਾਸ ਮਹਾਰਾਜ ਨੇ ਬਚਨ ਤਾਂ ਹੀ ਕੀਤਾ ਵੀ ਇਹ ਰਸਨਾ ਤੂੰ ਆਂਦਰਾ ਸਰਾਚ ਲਈ। ਇਹ ਦੋ ਇੰਦਰਿਆਂ ਦਾ ਕੰਮ ਕਰਦੀ ਆ। ਰਸਨਾ ਇਹਨੂੰ ਤਾਂ ਕਿਹਾ ਜਾਂਦਾ ਵੀ ਇਹ ਰਸਾਂ ਦੀ ਗਿਆਤੀ ਹੈ। ਜਦੋਂ ਕੋਈ ਪਦਾਰਥ ਜਵਾਨ ਨਾਲ ਛੂੰਹਦਾ ਤੇ ਝੱਟ ਮਨ ਦੇ ਤਾਂ ਹੀ ਗਿਆਨ ਦਿੰਦੀ ਹੈ ਕਿ ਪਦਾਰਥ ਮਿੱਠਾ ਹੈ, ਖੱਟਾ ਹੈ, ਚਟਪਟਾ ਹੈ, ਸਲੂਣਾ ਹੈ, ਕੌੜਾ ਹੈ ਜਾਂ ਕਸੈਲਾ। 6 ਰਸਾਂ ਦਾ ਇਹਨੂੰ ਗਿਆਨ ਹੈ, ਇਸ ਕਰਕੇ ਇਹਨੂੰ ਰਸਨਾ ਕਿਹਾ ਜਾਂਦਾ। ਤੇ ਜੀਭ ਦਾ ਇੰਦਰਾ, ਦੂਜਾ ਇੰਦਰਾ ਜੀਭ ਬੋਲਣ ਵਾਲੀ, ਤੇ ਵਾਕ ਬੋਲਣ ਵਿੱਚ ਵੀ ਚਤੁਰਾ, ਇਸ ਕਰਕੇ ਇਹ ਦੋ ਇੰਦਰਿਆਂ ਦਾ, ਕਰਮ ਇੰਦਰਾ ਤੇ ਗਿਆਨ ਇੰਦਰਾ, ਦੋਵੇਂ ਇੰਦਰਿਆਂ ਦਾ ਕੰਮ ਕਰਦੀ ਆ। ਪਰ ਵੇਖੋ ਪਰਮਾਤਮਾ ਦਾ ਜਸ ਬੋਲਣ ਵੱਲੋਂ ਇਹਦੀ ਮੌਤ ਹੋਈ ਹੋਈ ਹੈ। ਇਹ ਰਸਨਾ ਤੂੰ ਆਂਦਰਾ ਸਰਾਚ ਰਹੀ, ਤੇਰੀ ਪਿਆਸ ਨਾ ਜਾਏ, ਤਿਆਸ ਨਾ ਜਾਏ ਹੋਰਤ ਕਿੱਤਾ ਜੇ ਚਿਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਐ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ। ਪਰ ਇਹ ਹਰ ਰਸ ਕਰਨੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਆਨਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ। ਤਰੱਦਦ ਕਰੇ ਮਿਹਨਤ ਕਰੇ ਰਸਨਾ ਰੱਬ ਦਾ ਜਸ ਬਹੁਦਾ ਬੋਲੇ ਤੇ ਜਦੋਂ ਹਰੀ ਦੇ ਨਾਮ ਦਾ ਰਸ ਨੂੰ ਪ੍ਰਾਪਤ ਹੋ ਜਾਏ ਅੰਦਰ ਵਸ ਜਾਏ ਤੇ ਫਿਰ ਹੋਰ ਜਿਹੜੇ ਆਨਰਸ ਆਨਨ ਰਸ ਕਸ ਲਵੈ ਨਾ ਲਾਈ ਫਿਰ ਉਹ ਨੇੜੇ ਨੇੜੇ ਨਹੀਂ ਲੱਗਦੇ। ਜਦੋਂ ਇੱਕ ਵਾਰੀ ਮੂੰਹ ਮੁੜ ਜੇ ਭੈੜਿਆਂ ਰਸਾਂ ਤੋਂ ਤੇ ਅਸਲੀ ਉਤਕ੍ਰਿਸ਼ਟ ਉੱਚਾ ਰਸ ਪ੍ਰਾਪਤ ਹੋ ਜਾਏ ਕਿਸੇ ਨੂੰ ਤੇ ਮਿਸ਼ਰੀ ਦੇ ਪਹਾੜ ਨੂੰ ਛੱਡ ਕੇ ਹੋਰਨਾਂ ਚੀਜ਼ਾਂ ਨੂੰ ਕਿਵੇਂ ਕੋਈ ਖਾਣ ਨੂੰ ਤਰਸੇਗਾ? ਨਹੀਂ। ਇਸ ਪ੍ਰਕਾਰ ਇਹ ਜਿਹੜੇ ਇੰਦਰੇ ਹਨ ਇਹਨਾਂ ਨੂੰ ਸੱਚੇ ਪਾਤਸ਼ਾਹ ਨੇ ਸਿੱਖਿਆ ਦਿੱਤੀ ਆ ਕਿ ਤੁਸੀਂ ਜਿਸ ਕਾਰਜ ਲਈ ਆਏ ਸੀ ਉਸ ਕਾਰਜ ਵਿੱਚ ਲੱਗੋ, ਤੁਸੀਂ ਪੁੱਠਿਆਂ ਕੰਮਾਂ ਵਿੱਚ ਨਾ ਲੱਗੋ। ਪਰ ਇਹ ਸਾਡਾ ਜਿਹੜਾ ਮਨ ਹੈ ਤੇ ਇੰਦਰੇ ਹਨ ਇਹ ਸੰਸਾਰ ਵਿੱਚ ਹੀ ਖਚਤ ਹੋਏ ਰਹਿੰਦੇ ਨੇ। ਇਸ ਕਰਕੇ ਇਹਨਾਂ ਵਿਸ਼ਿਆਂ ਵਿਕਾਰਾਂ ਦੇ ਔਰ ਸੰਸਾਰਿਕ ਧੰਦਿਆਂ ਦੇ ਜੂਏ ਵਿੱਚ ਆਪਣਾ ਜਿਹੜਾ ਅਸੀਂ ਜੀਵਨ ਹੈ ਉਹ ਹਾਰ ਕੇ ਚਲੇ ਜਾਂਦੇ ਹਾਂ, ਰੱਬ ਦੇ ਪਿਆਰੇ ਬਾਜੀ ਜਿੱਤ ਕੇ ਜਾਂਦੇ ਨੇ। ਸੋ ਇਹ ਸਤਿਗੁਰੂ ਮਹਾਰਾਜ ਦੱਸ ਰਹੇ ਨੇ ਕਿ ਜਿਹੜੇ ਗੁਰਮੁਖ ਗੁਰਾਂ ਦੇ ਸ਼ਬਦ ਦੀ ਕਮਾਈ ਕਰਦੇ ਹਨ ਤੇ ਕਬੋ ਨਾ ਆਵਾ ਹਾਰ ਜੀਓ, ਔਰ ਕਿਹੜੀਆਂ ਕਿਹੜੀਆਂ ਚੀਜ਼ਾਂ ਇਸ ਜੀਵਨ ਨੂੰ ਜਿੱਤ ਰਹੀਆਂ ਇਹ ਜ਼ਿਕਰ ਚੱਲ ਰਿਹਾ ਸੀ ਕੱਲ ਦੇ ਦੀਵਾਨ ਚ। ਇੱਕ ਤਾਂ ਪੰਜਾਂ ਵਿਕਾਰਾਂ ਬਾਰੇ ਆਪ ਸੁਣ ਚੁੱਕੇ ਹੋ, ਫਿਰ ਕੱਲ ਜ਼ਿਕਰ ਆਇਆ ਸੀ ਪੰਜ ਦੋਸ਼ਾਂ ਬਾਰੇ, ਸ਼ਬਦ ਸਪਰਸ਼ ਰੂਪ ਰਸ ਗੰਧ। ਇਹ ਪੰਜ ਦੋਸ਼ ਜਿਹੜੇ ਹੋਰਨਾਂ ਟੇਢੀਆਂ ਜੂਨਾਂ ਵਿੱਚ ਇੱਕ ਇੱਕ ਹੈ, ਪਰ ਮਨੁੱਖ ਜਾਮੇ ਨੂੰ ਪੰਜੇ ਹੀ ਚਮੜੇ ਹੋਏ ਨੇ। ਪਰਚਾ ਬੜਾ ਜ਼ਬਰਦਸਤ ਆ, ਇਮਤਿਹਾਨ ਬੜਾ ਕਰੜਾ ਹੈ, ਇਹ ਸਾਰੇ ਮਨ ਦੇ ਤਾਂ ਚਮੜੇ ਹੋਏ ਨੇ। ਸ਼ਬਦ ਗੰਦੇ ਮੰਦੇ ਬੋਲ ਸੁਣਨ ਵਿੱਚ ਮਨ ਦੀ ਰੁਚੀ ਹੈ, ਕੰਨਾਂ ਦੁਆਰਾ ਭੈੜੇ ਬਚਨ ਸੁਣ ਸੁਣ ਕੇ, ਚੁਗਲੀ ਵੀ ਸੁਣ ਸੁਣ ਕੇ, ਨਿੰਦਿਆ ਵੀ, ਔਰ ਇਸੇ ਪ੍ਰਕਾਰ ਹੋਰ ਗੰਦੇ ਮੰਦੇ ਬੋਲ ਗੀਤ ਇਹ ਚੀਜ਼ਾਂ ਸੁਣ ਸੁਣ ਕੇ ਤੇ ਬੜੀ ਸਾਵਧਾਨਤਾ ਦੇ ਨਾਲ ਮਨੁੱਖ ਸੁਚੇਤ ਰਹਿੰਦਾ, ਇਹਨਾਂ ਇੰਦਰੀਆਂ ਦਾ ਪ੍ਰੇਰਿਆ ਹੋਇਆ ਸਰੀਰ ਵੀ ਉੱਥੇ ਹਾਜ਼ਰ ਰਹਿੰਦਾ, ਮਨ ਵੀ ਹਾਜ਼ਰ ਰਹਿੰਦਾ, ਕਿਉਂਕਿ ਇਹਦੀ ਖੁਰਾਕ ਉਹ ਹੈ। ਔਰ ਇਸ ਪ੍ਰਕਾਰ ਸ਼ਬਦ ਸਪਰਸ਼ ਔਰ ਵਿਸ਼ੇ ਦੇ ਅਧੀਨ ਵੀ ਹੈ, ਚਮੜੀ ਦੇ ਸਪਰਸ਼ ਵਿੱਚੋਂ ਵੀ ਇਹਨੂੰ ਰਸ ਆਉਂਦਾ ਹੈ। ਔਰ ਇਸੇ ਤਰ੍ਹਾਂ ਰੂਪ ਜਿਵੇਂ ਪਤੰਗਾ ਰੂਪ ਦਾ ਚੇਟਕੀ ਹੈ ਤੇ ਬਰਬਾਦ ਹੋ ਜਾਂਦਾ, ਪਰ ਮਨੁੱਖ ਦੇ ਅੰਦਰ ਇਹ ਵੀ ਦੋਸ਼ ਹੈ ਪਤੰਗੇ ਵਾਲਾ ਵੀ, ਇਹ ਰੂਪ ਸੋਹਣਾ ਵੇਖ ਵੇਖ ਕੇ ਬੜਾ ਭਰਮਦਾ, ਇਹ ਚਮੜੀ ਦੇ ਰੰਗ ਤੋਂ ਹੀ ਪ੍ਰਭਾਵਿਤ ਹੋ ਜਾਂਦਾ। ਜਿਹੜੇ ਰੱਬ ਦੇ ਪਿਆਰੇ ਹਨ ਬੰਦਗੀ ਦੁਆਰਾ ਉਹਨਾਂ ਦੇ ਅੰਦਰ ਇੱਕ ਗਿਆਨ ਪੈਦਾ ਹੁੰਦਾ ਜਿਹਨੂੰ ਵਸਤੂ ਵਿਚਾਰ ਕਿਹਾ ਜਾਂਦਾ, ਹਰ ਚੀਜ਼ ਦੀ ਘੋਖ ਕਰਦੇ ਨੇ ਵੀ ਇਹ ਕੀ ਚੀਜ਼ ਹੈ। ਜਿਵੇਂ ਗੰਦਗੀ ਦਾ ਢੇਰ ਹੋਵੇ ਤੇ ਉੱਪਰ ਦੁਸ਼ਾਲਾ ਪਾਇਆ ਹੋਵੇ, ਬਾਹਰੋਂ ਆਏ ਮਨੁੱਖ ਦੀ ਨਜ਼ਰ ਜਿਹੜੀ ਭੁਲੇਖਾ ਖਾ ਸਕਦੀ ਆ ਵੀ ਦੁਸ਼ਾਲਾ ਪਾਇਆ ਹੋਇਆ, ਥੱਲੇ ਵੀ ਕੋਈ ਕੀਮਤੀ ਚੀਜ਼ ਹੋਵੇਗੀ। ਪਰ ਜਿਸ ਨੂੰ ਪਤਾ ਜਿਹਨੇ ਘੋਖ ਕੀਤੀ ਹੋਈ ਆ ਵੀ ਇਹ ਦੁਸ਼ਾਲਾ ਗੰਦਗੀ ਦੇ ਢੇਰ ਤੇ ਪਿਆ ਹੋਇਆ ਹੈ, ਕੱਖ ਨੀ, ਇਹ ਚਮਕਦਾ ਬਾਹਰੋਂ ਧੁੱਪ ਨਾਲ ਪਰ ਥੱਲੇ ਇਹਦੇ ਗੰਦਗੀ ਆ। ਸੋ ਇਸ ਪ੍ਰਕਾਰ ਉਹ ਕਾਹਨੂੰ ਇਹਨਾਂ ਰਸਾਂ ਕਸਾਂ ਚ ਖਚਤ ਹੋਣਗੇ ਜਿਹਨਾਂ ਨੂੰ ਗਿਆਨ ਹੋ ਜੇ ਸਦਾ ਹੀ, ਜਿਹਨਾਂ ਦੇ ਅੰਦਰ ਇਹ ਗਿਆਨ ਵਸਤੂ ਵਿਚਾਰ 24 ਘੰਟੇ ਰਹਿੰਦੀ ਆ। ਸੋ ਉਹਨਾਂ ਦਾ ਮਨ ਜਿਹੜਾ ਉਹ ਇਉਂ ਭਰਮਦਾ ਨਹੀਂ ਹੈ। ਇਸ ਪ੍ਰਕਾਰ ਰੂਪ ਰਸ ਜਵਾਨ ਦੇ ਰਸਾਂ ਕਸਾਂ ਵਿੱਚ ਉਹ ਖਚਤ ਨਹੀਂ ਹੁੰਦੇ, ਕਿਉਂਕਿ ਬੰਦਗੀ ਦੁਆਰਾ ਪਰਮਾਤਮਾ ਦੇ ਨਾਮ ਦਾ ਰਸ ਉਹ ਚੱਖਦੇ ਨੇ। ਝਰਨਾ ਝਰਦਾ ਨਿਜਰੋਂ ਗੁਰਮੁਖ ਬਾਣੀ ਅੱਗੜ ਕਢਾਵੈ, ਔਰ ਨੌ ਦਰਵਾਜ ਨਵੇਂ ਦਰ ਫੀਕੇ ਰਸ ਦਸਵੇਂ ਅੰਮ੍ਰਿਤ ਚੂਈ ਜਾ, ਦਸਮ ਦੁਆਰ ਦੇ ਰਸਤੇ ਉਹਨਾਂ ਦੇ ਅੰਦਰ ਅੰਮ੍ਰਿਤ ਚੋਂਦਾ। ਸੋ ਉਸ ਨੂੰ ਚੱਖ ਕੇ ਖੀਵੇ ਹੋਏ ਰਹਿੰਦੇ ਨੇ। ਸੋ ਇਸੇ ਪ੍ਰਕਾਰ ਜਿਹੜੀ ਗੰਧ ਹੈ ਦੁਰਗੰਧੀਆਂ ਸੁਗੰਧੀਆਂ ਚ ਉਹਨਾਂ ਦੀਆਂ ਨਾਸਾਂ ਨੇ ਖਚਤ ਹੁੰਦੀਆਂ, ਘਰਾਣ ਇੰਦਰਾ ਵੀ ਕਬਜ਼ੇ ਚ ਆ ਜਾਂਦਾ, ਕਾਬੂ ਵਿੱਚ ਆ ਜਾਂਦਾ। ਇਸ ਪ੍ਰਕਾਰ ਇਹ ਸ਼ੁਭ ਗੁਣ ਅੰਦਰ ਪੈਦਾ ਹੋਣ ਕਰਕੇ ਸ਼ਬਦ ਸਪਰਸ਼ ਰੂਪ ਰਸ ਗੰਧ ਵੱਲੋਂ ਵੀ ਉਹਨਾਂ ਨੇ ਆਪਣੇ ਮਨ ਨੂੰ ਜਿੱਤ ਲਿਆ। ਪੰਚ ਦੋਖ ਵਿਵਰਜਿਤ, ਪੰਜਾਂ ਦੋਸ਼ਾਂ ਨੂੰ ਆਪਣੇ ਮਨ ਵਿੱਚੋਂ ਵਰਜਿਤ ਕਰਕੇ ਰੱਖਦੇ ਆ, ਨੇੜੇ ਨੇੜੇ ਨਹੀਂ ਲੱਗਣ ਦਿੰਦੇ। ਔਰ ਇਸੇ ਪ੍ਰਕਾਰ ਇੱਕ ਬਹੁਤ ਵੱਡਾ ਔਗੁਣ ਹੈ ਜਿਹੜਾ ਪਰਮਾਤਮਾ ਲੋਕਾਂ ਧਾਰਮਿਕ ਲੋਕਾਂ ਦਾ ਪਿੱਛਾ ਨਹੀਂ ਛੱਡਦਾ, ਉਹ ਹੈ ਈਰਖਾ। ਇਹ ਸਤਸੰਗੀਆਂ ਦੇ ਤਾਂ ਹੀ ਵੀ ਕਈ ਵਾਰੀ ਬੜਾ ਖਰਾਬ ਕਰਦਾ, ਪਰ ਹੈ ਇਹ ਈਰਖਾ ਤਾਂ ਕੋਈ ਨਾ ਕੋਈ ਅੰਦਰ ਇੱਛਾ ਹੋਣ ਕਰਕੇ। ਵੇਖੋ ਸਤਿਗੁਰੂ ਅਰਜਨ ਦੇਵ ਮਹਾਰਾਜ ਦਾ ਸਕਾ ਭਰਾ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਸਾਹਿਬਜ਼ਾਦਾ ਹੈ ਪ੍ਰਿਥੀ ਚੰਦ, ਪਰ ਇਸ ਈਰਖਾ ਵੱਸ ਹੋ ਕੇ ਕਿਹੜਾ ਭੈੜਾ ਕੰਮ ਹੈ ਜਿਹੜਾ ਨਹੀਂ ਉਹਨੇ ਕੀਤਾ। ਸਾਰੀ ਉਮਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਵੈਰ ਹੀ ਕਮਾਉਂਦਿਆਂ ਉਹਦੀ ਉਮਰ ਲੰਘ ਗਈ। ਔਰ ਉਹਦੇ ਪੁੱਤਰ ਨੂੰ ਮਿਹਰਵਾਨ ਨੂੰ ਗੁਰੂ ਅਰਜਨ ਦੇਵ ਨੇ ਗੋਦੀ ਚੱਕ ਖੜਾਇਆ। ਬੜਾ ਲਾਡ ਪਿਆਰ ਕਰਦੇ ਰਹੇ ਨੇ, ਪਰ ਉਹਦੇ ਅੰਦਰ ਇਹ ਖਿਆਲ ਵੀ ਗੁਰੂ ਅਰਜਨ ਸਾਹਿਬ ਦੇ ਕੋਲ ਬੱਚਾ ਛੱਡਿਆ ਜਾਏ ਰੋਜ਼, ਇਹਦੇ ਨਾਲ ਪ੍ਰੇਮ ਪੈ ਜਾਏ, ਇਹਨਾਂ ਦੇ ਘਰ ਤੇ ਸੰਤਾਨ ਹੋਣੀ ਨਹੀਂ, ਮੇਰੇ ਪੁੱਤਰ ਨੂੰ ਗੁਰਗੱਦੀ ਕਿਸ ਤਰ੍ਹਾਂ ਮਿਲ ਜਾਏ। ਸੋ ਇਸ ਪ੍ਰਕਾਰ ਦੀ ਮਨ ਵਿੱਚ ਖੋਟ ਆ। ਇਉਂ ਜਿਹੜੀ ਈਰਖਾ ਹੈ, ਕਈ ਵਾਰੀ ਬੜੇ ਹੈਰਾਨ ਹੋਈਦਾ ਭਾਈ ਮਨੁੱਖ ਵਡਿਆਈ ਪ੍ਰਾਪਤ ਕਰਨ ਲਈ, ਮਹਾਂਤੀ ਲੈਣ ਲਈ, ਦੁਨੀਆਂ ਵਿੱਚ ਸਤਿਕਾਰ ਕਰਾਉਣ ਲਈ, ਮੱਥੇ ਟਿਕਾਉਣ ਲਈ ਕਈ ਤਰ੍ਹਾਂ ਦੇ ਜਾਲ ਬੁਣਦਾ, ਕਈ ਤਰ੍ਹਾਂ ਦੇ ਪਾਪ ਅਪਰਾਧ ਕਰਨ ਲੱਗ ਜਾਂਦਾ। ਇਹ ਈਰਖਾ ਬਹੁਤ ਦੂਰ ਤੱਕ ਮਨੁੱਖ ਦਾ ਪਿੱਛਾ ਕਰਦੀ ਹੈ। ਔਰ ਮਹਾਂਪੁਰਸ਼ਾਂ ਦਾ ਬਚਨ ਹੈ ਬ੍ਰਹਮ ਗਿਆਨੀਆਂ ਦਾ ਕਿ ਇਹ ਈਰਖਾ ਇਕੱਲੀ ਰਹਿ ਜਾਏ ਨਾ ਮਨੁੱਖ ਦੇ ਅੰਦਰ, ਹੋਰ ਔਗਣ ਮਿਟ ਜਾਣ, ਈਰਖਾ ਕਰਕੇ ਜਨਮ ਲੈਣਾ ਪੈਂਦਾ। ਛੁਟਕਾਰਾ ਨਹੀਂ ਉਦੋਂ ਤੱਕ ਹੁੰਦਾ ਜਦੋਂ ਤੱਕ ਈਰਖਾ ਨਹੀਂ ਮਿਟਦੀ। ਜਿਸ ਵੇਲੇ ਧੀਰਮਲ ਦਾ ਜਨਮ ਹੋਇਆ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿੱਚ, ਤੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਬਾਬਾ ਬੁੱਢਾ ਜੀ ਬੈਠੇ ਸਨ, ਉਹਨਾਂ ਬੇਨਤੀ ਕੀਤੀ ਮਹਾਰਾਜ ਤਾਇਆ ਜੀ ਫਿਰ ਆ ਗਏ, ਭਾਵ ਪ੍ਰਿਥੀ ਚੰਦ ਦੀ ਰੂਹ ਆ ਗਈ ਜੇ ਫਿਰ। ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਬਾਬਾ ਜੀ ਆਉਣ ਦਿਓ, ਕੋਈ ਨਹੀਂ, ਜੋ ਉਹਨਾਂ ਦਾ ਪਹਿਰਾ ਉਹਨਾਂ ਵਜਾਈ ਜਾਣਾ, ਜੋ ਸਾਡੇ ਜਿੰਮੇ ਡਿਊਟੀ ਅਸੀਂ ਕਰੀ ਜਾਣੀ। ਔਰ ਉਹ ਜੇ ਪ੍ਰਿਥੀ ਚੰਦ ਤੇ ਧੀਰਮਲ ਵਰਗੇ ਨਾ ਹੋਣ ਤੇ ਸਤਿਗੁਰਾਂ ਦੀ ਉਪਮਾ ਕਿਵੇਂ ਪਤਾ ਲੱਗੇ, ਸਤਿਗੁਰਾਂ ਦੇ ਗੁਣ ਕਿਵੇਂ ਪ੍ਰਗਟ ਹੋਣ, ਕੱਚ ਦੇ ਬਲੌਰ ਨਾ ਹੋਣ ਤੇ ਹੀਰਿਆਂ ਨੂੰ ਹੀਰਾ ਕੌਣ ਕਹੇ। ਸੋ ਇਸ ਪ੍ਰਕਾਰ ਇਹ ਦੁੰਦਾਵਾਦ ਸੰਸਾਰ ਵਿੱਚ ਹੈ, ਪਰ ਜਿਹੜੇ ਗੁਰਮੁਖ ਪਿਆਰੇ ਆਪਣੇ ਜੀਵਨ ਦੀ ਬਾਜ਼ੀ ਜਿੱਤਣਾ ਚਾਹੁੰਦੇ ਨੇ, ਉਹਨਾਂ ਨੂੰ ਈਰਖਾ ਵੀ ਤਿਆਗਣੀ ਪਏਗੀ। ਈਰਖਾ ਜਿਹੜਾ ਆਪ ਤੋਂ ਨੀਵਾਂ ਹੈ ਉਹਨੂੰ ਵੱਲ ਵੇਖ, ਉਹਦੇ ਵੱਲ ਵੇਖ ਕੇ ਹੰਕਾਰ ਫੁਰਦਾ ਮਨੁੱਖ ਨੂੰ, ਜਿਹੜਾ ਆਪਣੇ ਤੋਂ ਥੋੜਾ ਜਿਹਾ ਅੱਗੇ ਲੰਘਦਾ ਉਹਦੇ ਵੱਲ ਵੇਖ ਕੇ, ਹਰ ਪੱਖ ਤੋਂ, ਹਰ ਖਿੱਤੇ ਵਿੱਚ, ਹਰ ਟਿਕਾਣੇ ਤੇ ਜਿੱਥੇ ਜਿੱਥੇ ਅਸੀਂ ਵੱਸਦੇ ਹਾਂ, ਸ਼ਰੀਕਾ ਇਸੇ ਗੱਲ ਤੋਂ ਪੈਦਾ ਹੁੰਦਾ। ਜਾਂ ਤਾਂ ਕੋਈ ਨੀਵਾਂ ਤੇ ਉਹਦੇ ਵੱਲ ਵੇਖ ਕੇ ਹੰਕਾਰ ਫੁਰਦਾ, ਤੇ ਜਿਹੜਾ ਕੋਈ ਆਪਣੇ ਨਾਲ ਥੋੜਾ ਜਿਹਾ ਅੱਗੇ ਵੱਧਦਾ ਉਹਦੇ ਵੱਲ ਵੇਖ ਕੇ ਈਰਖਾ ਫੁਰਦੀ ਹੈ। ਤੇ ਇਸ ਈਰਖਾ ਦੇ ਅਧੀਨ ਹੋਇਆ ਮਨੁੱਖ ਜਿਹਦੇ ਨਾਲ ਈਰਖਾ ਕਰਦਾ ਉਹਦੇ ਗੁਣਾਂ ਨੂੰ ਵੀ ਔਗੁਣ ਬਣਾ ਕੇ ਪੇਸ਼ ਕਰੇਗਾ, ਉਹਨੂੰ ਨੀਵਾਂ ਦਿਖਾਉਣਾ ਚਾਹੁੰਦਾ, ਆਪ ਅੱਗੇ ਵਧਣਾ ਚਾਹੁੰਦਾ। ਇਹ ਮਨਮੁਖ ਦਾ ਸੁਭਾਅ, ਗੁਰਮੁਖ ਦਾ ਸੁਭਾਅ ਗੁਣਾਂ ਵਾਲਿਆਂ ਨੂੰ, ਉੱਚੀਆਂ ਨੂੰ ਵੇਖ ਕੇ ਪ੍ਰਸੰਨ ਹੁੰਦਾ ਤੇ ਉਹਨਾਂ ਨਾਲ ਪ੍ਰੇਮ ਗੰਢ ਲੈਂਦਾ, ਉਹਨਾਂ ਦੀ ਸੰਗਤ ਕਰਕੇ ਆਪ ਵੀ ਉਹੋ ਜਿਹੇ ਗੁਣ ਧਾਰਨ ਕਰਦਾ, ਤੇ ਸ਼ੁਕਰ ਗੁਜ਼ਾਰ ਹੁੰਦਾ ਪਰਮਾਤਮਾ ਦਾ ਵੀ ਸ਼ੁਕਰ ਹੈ ਰੱਬ ਨੇ ਇਹੋ ਜਿਹੇ ਇੰਨੇ ਗੁਣਾਂ ਵਾਲੇ ਬੰਦੇ ਪੈਦਾ ਕੀਤੇ, ਇਹਨਾਂ ਦੀ ਸੰਗਤ ਕਰਕੇ ਮੇਰੇ ਵਿੱਚ ਵੀ ਕੋਈ ਖੁਸ਼ਬੂ ਆ ਜਾਏਗੀ, ਭਗਤੀ ਦੀ, ਚੰਗੇ ਗੁਣ ਆ ਜਾਣਗੇ। ਇਹ ਗੁਰਮੁਖਾਂ ਦਾ ਸੁਭਾਅ, ਨਹੀਂ ਤਾਂ ਬਹੁ ਗਿਣਤੀ ਸੰਸਾਰ ਨੂੰ ਈਰਖਾ ਚੰਬੜੀ ਹੋਈ ਹੈ, ਇਹ ਹਰ ਇੱਕ ਦੇ ਹਿਰਦੇ ਨੂੰ ਤੰਗ ਕਰਦੀ ਹੈ। ਜਿਹੜਾ ਈਰਖਾ ਕਰਦਾ ਉਹਦਾ ਹਿਰਦਾ ਤਾਂ ਦੁਖੀ ਹੈ ਹੀ, ਪਰ ਜਿਹਦੇ ਨਾਲ ਈਰਖਾ ਕੀਤੀ ਜਾਂਦੀ ਹੈ ਉਹਦੇ ਹਿਰਦੇ ਨੂੰ ਵੀ ਇਹ ਦੁਖਦਾਈ ਹੁੰਦੀ ਹੈ। ਉਹ ਹੈਰਾਨ ਹੁੰਦਾ ਵੀ ਮੈਂ ਇਹਦੇ ਨਾਲ ਕੋਈ ਬੁਰਾ ਕਰਮ ਕਰਦਾ ਨਹੀਂ, ਪਰ ਇਹ ਫਿਰ ਵੀ ਮੇਰੇ ਨਾਲ ਈਰਖਾ ਕਰੀ ਜਾਂਦਾ। ਸੋ ਇਸ ਪ੍ਰਕਾਰ ਇਹ ਦੋਨਾਂ ਨੂੰ ਤੰਗ ਕਰਦੀ ਹੈ, ਪਰ ਗੁਰਮੁਖ ਬਹੁਤ ਉੱਚੀ ਉੱਠ ਜਾਂਦੇ ਨੇ ਬੰਦਗੀ ਕਰਕੇ। ਸੋ ਉਹਨਾਂ ਨਾਲ ਕੋਈ ਈਰਖਾ ਵੀ ਕਰੀ ਜਾਏ ਤੇ ਉਹ ਫਿਰ ਵੀ ਪਰਉਪਕਾਰ ਹੀ ਕਰਦੇ ਨੇ, ਭਲਾ ਹੀ ਭਲਾ ਕਰਦੇ ਨੇ, ਉਹ ਨਹੀਂ ਈਰਖਾ ਵਾਲੇ ਦਾ ਬੁਰਾ ਨਹੀਂ ਕਰਦੇ, ਕਿਉਂਕਿ ਬਾਜੀ ਜੂ ਜਿੱਤਣੀ ਆਪਣੇ ਜੀਵਨ ਦੀ, ਉਹਨਾਂ ਹਾਰਨਾ ਨਹੀਂ ਜੂਏ ਵਿੱਚ, ਇਸ ਕਰਕੇ ਸੁਚੇਤ ਰਹਿੰਦੇ ਆ ਵੀ ਜਿੱਤ ਕੇ ਜਾਣਾ, ਇਹ ਸਾਰੇ ਜਿਹੜੇ ਔਗਣ ਹਨ ਇਹਨਾਂ ਤੋਂ, ਇਹਨਾਂ ਦਾ ਫਸਤਾ ਵੱਢਣਾ, ਇਹਨਾਂ ਤੋਂ ਖਹਿੜਾ ਛਡਾਉਣਾ, ਤਾਂ ਹੀ ਕਲਿਆਣ ਹੋਣੀ ਹੈ। ਸੋ ਜਿਹੜੇ ਭਗਤੀ ਦੇ ਰਸਤੇ ਤੇ ਚੱਲਣ ਵਾਲੇ ਲੋਕ ਨੇ, ਜਗਿਆਸੂ, ਉਹ ਇਸ ਪ੍ਰਕਾਰ ਇਹਦੇ ਤੋਂ ਖਹਿੜਾ ਛਡਾਉਂਦੇ ਨੇ। ਤੇ ਇਸੇ ਪ੍ਰਕਾਰ ਸਾਧ ਸੰਗਤ ਜੀ, ਇੱਕ ਚੁਗਲੀ ਦਾ ਮਨੁੱਖ ਦੇ ਅੰਦਰ ਵੀ ਰੋਗ ਆ ਬੜਾ ਵੱਡਾ। ਸੋ ਇਹ ਚੁਗਲੀਆਂ ਕਰ ਕਰਕੇ ਕੰਮ ਵਿਗਾੜਦਾ ਦੂਜਿਆਂ ਦੇ। ਸੋ ਇਹ ਵੀ ਬੜਾ ਭੈੜਾ ਸੁਭਾਅ। ਹਜ਼ੂਰ ਕਹਿੰਦੇ ਨੇ, ਜਿਸ ਦੇ ਅੰਦਰ ਚੁਗਲੋ ਚੁਗਲੀ ਵੱਜੈ ਤਿਸ ਦਾ ਕਦੇ ਨਾ ਹੋਵੀ ਭਲਾ। ਸੋ ਇਸੇ ਪ੍ਰਕਾਰ ਜੋ ਨਿੰਦਾ ਕਰੇ ਅਣਹੋਂਦੀ ਪਰਾਈ, ਕੀਤਾ ਕਰਤਿਆ ਉਸਦਾ ਸਭ ਗਿਆ। ਜਿਹੜਾ ਕਿਸੇ ਦੀ ਨਜਾਇਜ਼ ਨਿੰਦਾ ਕਰੀ ਹੈ, ਭਾਈ ਵੀਰ ਸਿੰਘ ਨੇ ਤਾਂ ਇੱਥੋਂ ਤੱਕ ਸਾਨੂੰ ਵਰਜਿਆ, ਕਹਿੰਦੇ ਲਿਖਦੇ ਨੇ ਭਾਈ ਸਾਹਿਬ ਭਾਈ, ਮਨੁੱਖ ਇਸ ਬਹਾਨੇ ਨਾਲ ਵੀ ਨਿੰਦਿਆ ਕਰਦਾ ਵੀ ਵੇਖੋ ਜੀ ਅਸੀਂ ਸੱਚ ਬੋਲਦੇ ਹਾਂ। ਕਹਿੰਦੇ ਦੂਜਿਆਂ ਬਾਰੇ ਸੱਚ ਬੋਲਣਾ ਸੌਖਾ ਸੱਜਣਾ, ਆਪਣੇ ਬਾਰੇ ਵੀ ਕਦੇ ਦੁਨੀਆਂ 'ਚ ਸੱਚ ਬੋਲ ਕੇ ਦੱਸ ਵੀ ਮੇਰੇ 'ਚ ਔਗਣ, ਮੇਰੇ ਮਨ ਵਿੱਚ ਆਹ ਫੁਰਨਾ ਅੱਜ ਫੁਰਿਆ ਸੀ, ਮੇਰੇ ਮਨ 'ਚ ਆਹ ਫੁਰਿਆ ਸੀ, ਕਿਉਂਕਿ ਮਨ ਵਿੱਚੋਂ ਖਹਿੜਾ ਛੁੱਟੇਗਾ ਇਹਨਾਂ ਵਿਕਾਰਾਂ ਦਾ, ਤੇ ਤਾਂ ਹੀ ਕਲਿਆਣ ਹੋਣੀ ਹੈ। ਜਦੋਂ ਤੱਕ ਮਨ ਵਿੱਚ ਮੈਲ ਹੈ ਉਦੋਂ ਤੱਕ ਤੇਰਾ ਛੁਟਕਾਰਾ ਨਹੀਂ ਹੋਣਾ। ਇਹ ਵੱਖਰੀ ਗੱਲ ਹੈ ਕਿ ਤੂੰ ਸਰੀਰਕ ਤੌਰ 'ਤੇ ਪਾਪਾਂ ਤੋਂ ਜੇ ਬਚਿਆ ਤਾਂ ਚੰਗੀ ਗੱਲ ਹੈ, ਪਰ ਅਜੇ ਤੂੰ ਵੀ ਮੰਜ਼ਿਲ 'ਤੇ ਨਹੀਂ ਪਹੁੰਚਿਆ ਹੋਇਆ। ਸੋ ਇਸ ਪ੍ਰਕਾਰ ਚੁਗਲੀ ਛੱਡਣੀ, ਔਰ ਇਸੇ ਤਰ੍ਹਾਂ ਨਿੰਦਾ, ਸੰਸਾਰ ਦਾ ਸੁਭਾਅ ਹੈ, ਕਦੇ ਵੀ ਨਿੰਦਿਆ ਕਰਨ ਵਾਲਾ ਮਨੁੱਖ ਇਹ ਨਹੀਂ ਵਿਚਾਰਦਾ ਵੀ ਜਿਸ ਬਾਰੇ ਮੈਂ ਗੱਲ ਕਰ ਰਿਹਾ ਮੈਂ ਉਹਦੇ ਨਾਲ ਉੱਚਾ ਭਲਾ, ਅਸੀਂ ਐਡੇ ਸਾਫ਼ ਨਹੀਂ ਵੀ ਸਾਡੇ ਜੋਗਣ ਕੋਈ ਨਾ ਹੋਵੇ। ਅਸੀਂ ਨਿੰਦਿਆ ਕਰਨ ਵੇਲੇ ਆਪਣੀ ਔਕਾਤ ਨਹੀਂ ਦੇਖਦੇ। ਮਨੁੱਖ ਦਾ ਸੁਭਾਅ ਹੋਰ ਤਾਂ ਕਿਸੇ ਦੀ ਨਿੰਦਿਆ ਛੱਡੀ, ਇਹ ਭਗਤਾਂ ਦੀ ਨਿੰਦਾ ਕਰਦਾ, ਸੰਤ ਜਨਾਂ ਦੀ ਨਿੰਦਿਆ ਕਰਦਾ। ਤੇ ਹਜ਼ੂਰ ਕਹਿੰਦੇ ਨੇ ਭਗਤ ਕੀ ਨਿੰਦਾ ਕੰਧ ਛਿਦਾਵੈ, ਭਗਤ ਕੀ ਨਿੰਦਾ ਨਰਕ ਪਹੁੰਚਾਵੈ। ਭਗਤਾਂ ਦੀ ਨਿੰਦਿਆ ਨਰਕਾਂ ਚ ਪਾ ਦਿੰਦੀ ਆ, ਭਗਤਾਂ ਦੀ ਨਿੰਦਿਆ ਕੰਧਾਂ ਪਾੜ ਦਿੰਦੀ ਕੰਧਾਂ। ਸੋ ਇਸ ਪ੍ਰਕਾਰ ਕਹਿੰਦੇ ਅਣਹੋਂਦਾ ਭਾਰ ਨਿੰਦਕ ਸਿਰ ਧਰਾ, ਜਿਹੜਾ ਨਿੰਦਕ ਮਨੁੱਖ ਹੈ ਅਣਹੋਂਦਾ ਹੀ ਭਾਰ ਆਪਣੇ ਸਿਰ ਤੇ ਚੱਕੀ ਜਾਂਦਾ। ਆਪਣਾ ਭਾਰ ਜਿਹੜਾ ਕਰਮਾਂ ਦਾ ਉਹ ਤੋਂ ਡਰਦਾ ਨਹੀਂ, ਦੂਜਿਆਂ ਦਾ ਭਾਰ ਨਿੰਦਿਆ ਕਰ ਕਰ ਆਪਣੇ ਸਿਰ ਤੇ ਚੱਕੀ ਜਾਂਦਾ। ਇੱਕ ਅੱਜ ਰਾਜਾ ਹੋਇਆ ਅੱਜ, ਤੇ ਉਹ ਸਾਧ ਸੰਗਤ ਜੀ ਖਲੋਤਾ ਸੀ ਆਪਣੇ ਤਬੇਲੇ ਦੇ ਕੋਲ, ਫਕੀਰ ਮੰਗਣ ਆ ਗਿਆ ਤੇ ਕਹਿਣ ਲੱਗਾ ਹੁਣ ਤੈਨੂੰ ਕੀ ਦਿਆ, ਉਹ ਫਕੀਰਾ ਇੱਥੇ ਤਾਂ ਲਿਦਾ ਘੋੜਿਆਂ ਦੀ। ਕਹਿਣ ਲੱਗਾ ਜੀ ਕੁਛ ਨਾ ਕੁਛ ਦਿਓ, ਜੋ ਦੇਣਾ ਦੇ ਦਿਓ। ਆਪਣੇ ਹਥਵਾਨ ਨੂੰ ਕਹਿਣ ਲੱਗਾ ਵੀ ਲਿਦ ਚੱਕ ਕੇ ਪਾ ਦੇ ਦੀ ਝੋਲੀ ਚ। ਗੁੱਸੇ ਨਾਲ ਕਿਸੇ ਦਾ ਨਰਾਦਰ ਨਹੀਂ ਕਦੇ ਕਰਨਾ ਚਾਹੀਦਾ। ਇੱਕ ਤਾਂ ਅਗਲਾ ਮਰਿਆ ਹੋਇਆ ਮੰਗਤਾ ਬਣ ਕੇ ਆਇਆ ਤੇਰੇ ਕੋਲ, ਤੇ ਕੀ ਪਤਾ ਕੋਈ ਰੱਬ ਦਾ ਸੰਤ ਹੋਵੇ, ਖੁਦ ਪ੍ਰਮਾਤਮਾ ਹੀ ਨਾ ਹੋਵੇ ਕਿਤੇ। ਸੋ ਉਹਦੀ ਝੋਲੀ ਚ ਲਿਦ ਪਵਾਤੀ, ਤੇ ਉਹ ਫਕੀਰ ਉਜਾੜ ਚ ਵੱਸਦਾ ਸੀ, ਬੰਦਗੀ ਵਾਲਾ ਸੀ, ਉੱਥੇ ਲਿਦ ਉਹਨੇ ਰੱਖੀ ਹੋਈ ਬਾਹਰ ਆਪਣੀ ਕੁੜੀਆ ਦੇ। ਰਾਜਾ ਕਿਤੇ ਸ਼ਿਕਾਰ ਨੂੰ ਚੜਿਆ ਤੇ ਉਸ ਕੁਟੀਆ ਦੇ ਲਾਗੇ ਚਲਿਆ ਗਿਆ, ਪਾਣੀ ਦੀ ਪਿਆਸ ਲੱਗੀ ਤੇ ਪੁੱਛਦਾ ਵੀ ਇੱਥੇ ਘੋੜੀ ਘੋੜਾ ਕੋਈ ਨੀ, ਤੁਸੀਂ ਰੱਖਿਆ, ਲਿਦ ਕਿੱਥੋਂ ਆਈ? ਤੇ ਉਹ ਫਕੀਰ ਕਹਿੰਦਾ ਵੀ ਅੱਜ ਨਾਮੇ ਰਾਜੇ ਨੇ ਦਾਨ ਕੀਤਾ ਤੇ ਉਹਦਾ ਦਿੱਤਾ ਦਾਨ ਵੱਧਦਾ ਪਿਆ। ਕਹਿਣ ਲੱਗੇ ਕੀ ਇਹ ਵਧਣ ਨਾਲ ਕੀ ਹੋਵੇਗਾ? ਕਹਿੰਦੇ ਉਹਨੂੰ ਖਾਣਾ ਪਵੇਗਾ, ਆਖਰ ਉਹਨੂੰ ਇਹ ਭੋਗਣਾ ਹੀ ਪੈਣਾ, ਉਹਨੇ ਦਾਨ ਜੋ ਕੀਤਾ ਤੇ ਉਹਨੂੰ ਦਾਨ ਦਾ ਫਲ ਭੋਗਣਾ ਪੈਣਾ। ਕਹਿਣ ਲੱਗਾ ਵੀ ਉਹ ਤਾਂ ਮੈਂ ਹੀ ਹਾਂ। ਕਹਿਣ ਲੱਗਾ ਬਸ ਫਿਰ ਤੇਰੇ ਵਾਸਤੇ ਵੱਧ ਰਹੀ ਹੈ, ਤੈਨੂੰ ਖਾਣੀ ਪੈਣੀ ਹੈ। ਕਹਿਣ ਲੱਗਾ ਵੀ ਕੋਈ ਤਰੀਕਾ ਹੈ ਜਿਸ ਕਰਕੇ ਮੇਰਾ ਛੁਟਕਾਰਾ ਹੋ ਜਾਵੇ, ਮੈਨੂੰ ਇਹ ਲਿਦ ਨਾ ਖਾਣੀ ਪਏ। ਕਹਿਣ ਲੱਗਾ ਦੁਨੀਆਂ ਕੋਲੋਂ ਨਿੰਦਾ ਕਰਾ ਕਿਸੇ ਤਰੀਕੇ ਨਾਲ, ਜਿਹੜੇ ਜਿਹੜੇ ਲੋਕ ਨਿੰਦਿਆ ਕਰਨਗੇ ਉਹ ਹਿੱਸਾ ਵੰਡਾ ਲੈਣਗੇ। ਤੇ ਉਹ ਗਿਆ, ਕਈਆਂ ਦੇ ਕੋਲੋਂ ਉਹਨੇ ਨਿੰਦਿਆ ਕਰਾਈ, ਪਰ ਇੱਕ ਰੱਬ ਦੇ ਸੰਤ ਸਨ, ਉਹ ਨਿੰਦਿਆ ਨਾ ਕਰਨ। ਉਹਨਾਂ ਨੂੰ ਉਪਦੇਸ਼ ਉਹਨਾਂ ਧਾਰਨ ਕੀਤਾ ਗੁਰਮੁਖਾਂ ਨੇ, ਉਹ ਨਿੰਦਿਆ ਨਾ ਕਰਨ। ਤੇ ਉਹ ਅੱਜ ਵਾਪਸ ਆਇਆ ਤੇ ਕੁਝ ਥੋੜੀ ਜਿਹੀ ਲਿੱਦ ਅਜੇ ਵੀ ਪਈ ਹੋਈ ਸੀ। ਕਹਿਣ ਲੱਗਾ ਵੀ ਇਹ ਮੁਕੀ ਨਹੀਂ। ਕਹਿਣ ਲੱਗਿਆ ਵੀ ਇੱਕ ਕੋਈ ਰੱਬ ਦਾ ਪਿਆਰਾ ਤੇਰੀ ਨਿੰਦਿਆ ਨਹੀਂ ਕਰਦਾ। ਉਹਦੇ ਕੋਲ ਗਿਆ, ਕਈ ਤਰੀਕੇ ਵਰਤੇ ਪਰ ਉਹ ਨਿੰਦਿਆ ਨਾ ਕਰਨ। ਤੇ ਜਦੋਂ ਬਾਰ ਬਾਰ ਗਿਆ ਤੇ ਉਹ ਮਹਾਤਮਾ ਸਨ, ਕਹਿਣ ਲੱਗੇ ਤੇਰੀ ਲਿੱਦ ਨੂੰ ਮੈਂ ਨਹੀਂ ਖਾਣਾ, ਤੈਨੂੰ ਖਾਣੀ ਪੈਣੀ ਹੈ। ਦੁਨੀਆਂ ਤਾਂ ਛਦਾਈ ਹੋਈ ਆ ਵੀ ਤੇਰੀ ਨਿੰਦਿਆ ਕਰੀ ਜਾਂਦੀ, ਲਿੱਦ ਖਾਈ ਜਾਂਦੀ, ਮੈਂ ਲਿੱਦ ਨਹੀਂ ਖਾਣੀ, ਜਾਂ ਤੂੰ ਜਾ ਕੇ ਖਾ। ਵਾਪਸ ਆਇਆ ਤੇ ਫਿਰ ਉਹਨਾਂ ਮਹਾਤਮਾ ਦੇ ਚਰਨਾਂ ਤੇ ਡਿੱਗ ਪਿਆ ਵੀ ਕਿਸ ਤਰ੍ਹਾਂ ਛੁਟਕਾਰਾ ਕਰਾਓ। ਕਹਿਣ ਲੱਗੇ ਇੰਜ ਕਰਦਿਆਂ ਹੁਣ ਇਹਨੂੰ ਸਾੜ ਕੇ ਭਸਮ ਕਰ ਦਿੰਦੇ ਹਾਂ ਤੇ ਖਾਲਾ ਨਿਬੇੜ ਦੇ ਕੰਮ, ਇਹ ਤਾਂ ਫਿਰ ਵੱਧ ਜਾਣੀ ਹੈ। ਸੋ ਇਹ ਦ੍ਰਿਸ਼ਟਾਂਤ ਇਸ ਕਰਕੇ ਨੇ ਵੀ ਮਨੁੱਖ ਨਿੰਦਿਆ ਨਾ ਕਰੇ। ਨਿੰਦਾ ਭਲੀ ਕਿੱਸਾ ਕਿ ਨਾਹੀ, ਨਿੰਦਿਆ ਤਾਂ ਕਿਸੇ ਦੀ ਵੀ ਮਾਰੇ ਕਹਿੰਦੇ ਭਲੀ ਨਹੀਂ, ਪਰ ਮਨਮੁਖ ਮੁਗਧ ਕਰਨ ਮੋਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਵਨ, ਘੋਰ ਭਿਆਨਕ ਨਰਕਾਂ ਦੇ ਵਿੱਚ ਉਹਨਾਂ ਨੂੰ ਪੈਣਾ ਪੈਂਦਾ। ਸੋ ਇਸ ਪ੍ਰਕਾਰ ਪਾਪ ਤਾਂ ਸਾਡੇ ਕੋਲੋਂ ਪਹਿਲਾਂ ਹੀ ਹੋਏ ਹੋਏ ਨੇ, ਗੁਨਾਹ ਹੋਏ ਹੋਏ, ਦੋਸ਼ ਹੈ ਸਾਡੇ ਵਿੱਚ, ਤੇ ਅਸੀਂ ਲੋਕਾਂ ਦੇ ਦੋਸ਼ ਵੀ ਨਿੰਦਿਆ ਕਰਕੇ ਕਿਉਂ ਸਿਰ ਤੇ ਚੱਕੀ ਜਾਈਏ? ਨਹੀਂ, ਐਸਾ ਕਰਨਾ ਚਾਹੀਦਾ, ਆਪਣੀ ਔਕਾਤ ਚ ਰਹਿਣਾ ਚਾਹੀਦਾ, ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰਨਾ ਚਾਹੀਦਾ। ਫਰੀਦ ਜੀ ਕਹਿੰਦੇ ਨੇ ਆਪ ਸਵਾਰ ਹੈ ਮੈਂ ਮਿਲਾ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਅਕਾਲ ਪੁਰਖ ਵੱਲੋਂ ਬਚਨ ਹੈ ਫਰੀਦ, ਜੇ ਤੂੰ ਆਪਾਂ ਸਵਾਰ ਲਵੇਂ ਤਾਂ ਤੂੰ ਮੈਨੂੰ ਮਿਲ ਸਕਦਾ, ਤੇ ਮੈਨੂੰ ਮਿਲਣ ਨਾਲ ਤੈਨੂੰ ਸਾਰੇ ਸੁਖ ਪ੍ਰਾਪਤ ਹੋਣਗੇ। ਸੋ ਇਸ ਪ੍ਰਕਾਰ ਜੇ ਤੂੰ ਮੇਰਾ ਹੋ ਜਾਏ ਤਾਂ ਸਾਰਾ ਜੱਗ ਮੈਂ ਤੇਰਾ ਦਾਸ ਬਣਾ ਦਿਆਂ, ਸਾਰੇ ਤੇਰਾ ਪਾਣੀ ਭਰਨਗੇ। ਸੋ ਇਸ ਪ੍ਰਕਾਰ ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਭਾਈ ਸਗਲ ਦੂਤ ਮੇਰੀ ਸੇਵਾ ਲਾਏ, ਸਾਰੇ ਜਿਹੜੇ ਦੂਤ ਆ ਮੇਰੀ ਸੇਵਾ ਚ ਲਾਤੇ, ਸਾਰੀ ਸ੍ਰਿਸ਼ਟੀ ਜਿਹੜੀ ਸੇਵਾ ਚ ਲਾਤੀ ਆ ਰੱਬ ਨੇ। ਸੋ ਇਸ ਪ੍ਰਕਾਰ ਜਿਹੜਾ ਆਪਾਂ ਅੰਦਰੋਂ ਗਵਾ ਲਏ, ਆਪਣੇ ਦੋਸ਼ ਮੇਟ ਲਏ, ਆਪਣੇ ਆਪੇ ਨੂੰ ਜਿਹੜਾ ਜਿੱਤ ਲਏ, ਸਾਰਾ ਜਗਤ ਉਹਦੇ ਅੱਗੇ ਸਮਝੋ ਜਿੱਤਿਆ ਗਿਆ, ਉਹਦੇ ਬੰਦੀ ਖਾਨੇ ਚ ਪੈ ਗਿਆ, ਉਹਦੇ ਅਧੀਨ ਹੋ ਗਿਆ, ਉਹਦੇ ਹੱਥ ਚ ਸੰਸਾਰ ਦੀਆਂ ਚਾਬੀਆਂ ਹੋਣਗੀਆਂ। ਸੋ ਇਸ ਪ੍ਰਕਾਰ ਈਰਖਾ ਤ੍ਰਿਸ਼ਨਾ, ਇਸੇ ਤਰ੍ਹਾਂ ਚੁਗਲੀ, ਨਿੰਦਿਆ ਇਤਿਆਦਿਕ ਇਹ 50 ਦੇ ਕਰੀਬ ਦੋਸ਼ ਨੇ। ਇਸੇ ਪ੍ਰਕਾਰ ਫਿਰ ਸਾਧ ਸੰਗਤ ਜੀ ਰੱਬ ਦੇ ਪਿਆਰਿਆਂ ਨੂੰ 5 ਕੋਸ਼ਾਂ ਰੂਪੀ ਪਹਾੜ ਲੰਘਣੇ ਪੈਂਦੇ ਨੇ। ਅੰਨਮੈ ਕੋਸ਼, ਪ੍ਰਾਣਮੈ ਕੋਸ਼, ਵਿਗਿਆਨਮੈ ਕੋਸ਼, ਆਨੰਦਮੈ ਕੋਸ਼। ਸੋ ਇਸ ਪ੍ਰਕਾਰ ਅੰਨਮੈ, ਪ੍ਰਾਣਮੈ, ਮਨੋਮੈ, ਵਿਗਿਆਨਮੈ ਤੇ ਆਨੰਦਮੈ ਕੋਸ਼, ਇਹ 5 ਪੜਦੇ ਹਨ ਆਤਮਾ ਤੱਕ ਪਹੁੰਚਣ ਤੋਂ ਪਹਿਲਾਂ। ਅੰਨਮੈ ਕੋਸ਼ ਖਾਣ ਪੀਣ ਵਾਲੇ ਪਦਾਰਥਾਂ ਵਿੱਚ ਹੀ ਖਚਤ ਹੋਏ ਰਹਿਣਾ, ਬਾਹਰ ਹੀ ਸੰਸਾਰ ਵਿੱਚ ਹੀ ਮਨ ਰਹਿਣਾ, ਔਰ ਇਸੇ ਤਰ੍ਹਾਂ ਜੇ ਬੰਦਗੀ ਕਰੀਏ ਤੇ ਸਹਿਜੇ ਸਹਿਜੇ ਸਵਾਸਾਂ 'ਚ ਧਿਆਨ ਜੁੜਦਾ, ਸਵਾਸਾਂ ਤੱਕ ਪਹੁੰਚ ਹੋਵੇਗੀ। ਸਵਾਸਾਂ ਤੋਂ ਅੱਗੇ ਜਾ ਕੇ ਫਿਰ ਜਿਹੜਾ ਮਨ ਹੈ ਉਹਦਾ ਕੁਝ ਗਿਆਨ ਹੁੰਦਾ, ਔਰ ਇਸੇ ਤਰ੍ਹਾਂ ਮਨ ਤੋਂ ਅੱਗੇ ਵਿਗਿਆਨਮੈ ਕੋਸ਼ ਹੈ, ਦੁਨੀਆਂ ਨਾਲੋਂ ਕੁਝ ਵਿਸ਼ੇਸ਼ ਕਿਸਮ ਦਾ ਗਿਆਨ ਅੰਦਰ ਪੈਦਾ ਹੋ ਜਾਂਦਾ। ਜਿਵੇਂ ਸਿੱਧਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਚ ਇੱਕ ਸਿੱਧ ਗੋਸ਼ਟ ਨਾਮੇ ਬਾਣੀ ਹੈ, ਜਦੋਂ ਬਾਣੀ ਪੜ੍ਹੋ ਜਾਂ ਉਹਦੇ ਅਰਥ ਪੜ੍ਹੋ ਤੁਹਾਨੂੰ ਪਤਾ ਲੱਗੇਗਾ ਭਾਈ ਸਿੱਧ ਗੁਰੂ ਨਾਨਕ ਸਾਹਿਬ ਨੂੰ ਐਸੇ ਪ੍ਰਸ਼ਨ ਪੁੱਛਦੇ ਨੇ ਕਿ ਅਸੀਂ ਤਾਂ ਯੋਗਾ ਅਭਿਆਸ ਕਰਕੇ ਅੰਦਰ ਦਾ ਗਿਆਨ ਪ੍ਰਾਪਤ ਕਰ ਲਿਆ ਸਰੀਰ ਦਾ ਕੇਵਲ, ਭਾਈ ਕਿੰਨੀਆਂ ਉਂਗਲਾਂ ਕਲੇਜਾ ਹੈ, ਕਿੰਨੇ ਸਰੀਰ ਦੇ ਵਿੱਚ ਚੱਕਰ ਨੇ, ਕਿੱਥੇ ਕਿੱਥੇ ਨੇ, ਔਰ ਇਸ ਪ੍ਰਕਾਰ ਕਿੰਨੀਆਂ ਨਾੜੀਆਂ ਹਨ, ਕੀ ਕੁਝ ਵਾਪਰਦਾ, ਮਨ ਕਿੱਥੇ ਰਹਿੰਦਾ ਇਤਿਆਦਿ, ਇਹ ਪ੍ਰਸ਼ਨ ਉਹਨਾਂ ਕੀਤੇ ਨੇ ਇਸ ਕਰਕੇ ਵੀ ਗੁਰੂ ਨਾਨਕ ਸਾਹਿਬ ਸੰਸਾਰੀ ਬੰਦੇ ਇਹ ਕਿਵੇਂ ਦੱਸ ਦੇਣਗੇ। ਪਰ ਸਤਿਗੁਰੂ ਮਹਾਰਾਜ ਬਾਰੇ ਉਹਨਾਂ ਨੂੰ ਪਤਾ ਨਹੀਂ ਵੀ ਅਸੀਂ ਤਾਂ ਯੋਗਾ ਅਭਿਆਸ ਕਰਕੇ ਮਸਾਂ ਗਿਆਨ ਲਿਆ, ਇਹ ਦੁਨੀਆਂ ਨੂੰ ਗਿਆਨ ਦੇਣ ਵਾਲੇ ਨੇ। ਸਤਿਗੁਰਾਂ ਨੇ ਬਾੜੀ ਬਾਖੂਬੀ ਬਾਣੀ ਵਿੱਚ ਉਹਨਾਂ ਦੇ ਪ੍ਰਸ਼ਨਾਂ ਦੇ ਸਭ ਜਵਾਬ ਦਿੱਤੇ ਨੇ, ਤੇ ਫਿਰ ਉਹਨਾਂ ਨੇ ਹੋਰ ਕਈ ਤਰੀਕੇ ਵਰਤੇ ਗੁਰੂ ਨਾਨਕ ਸਾਹਿਬ ਨੂੰ ਰਿੱਧੀ ਸਿੱਧੀ ਵਿਖਾ ਕੇ ਭਰਮਾਉਣ ਦਾ ਯਤਨ ਕੀਤਾ, ਪਰ ਗੱਲ ਨਾ ਬਣੀ। ਇਸ ਪ੍ਰਕਾਰ ਉਹ ਜਿਹੜਾ ਅੰਦਰ ਗਿਆਨ ਪੈਦਾ ਹੁੰਦਾ, ਇੱਕ ਤਾਂ ਸਾਇੰਸਦਾਨ ਸਰੀਰ ਦੀ ਚੀਰ ਫਾੜ ਕਰਕੇ ਉਹ ਗਿਆਨ ਪ੍ਰਾਪਤ ਕਰਦੇ ਨੇ, ਪਰ ਬੰਦਗੀ ਦੁਆਰਾ ਆਪਣੇ ਆਪ ਦਾ ਸਰੀਰ ਦਾ ਸਾਰਾ ਕੁਝ ਗਿਆਨ ਆਪਣੇ ਆਪ ਹੀ ਹੋ ਜਾਂਦਾ। ਕਿੰਨੇ ਤੱਤ ਆ ਸਰੀਰ ਦੇ ਅੰਦਰ, ਕਿੰਨੀਆਂ ਪ੍ਰਕਿਰਤੀਆਂ 25 ਕਿਹੜੀਆਂ ਹਨ, ਇਹ ਸਭ ਕੁਝ ਗਿਆਨ ਇੱਕ ਤਾਂ ਗ੍ਰੰਥਾਂ 'ਚ ਵੀ ਲਿਖਿਆ ਹੋਇਆ ਤੇ ਅੰਦਰੋਂ ਆਪਣੇ ਆਪ ਹੀ ਸਫੁਰਨ ਹੋ ਜਾਂਦਾ। ਇਹ ਵਿਗਿਆਨ ਮੈਂ ਕੋਸ਼ ਔਰ ਆਤਮਾ ਦਾ ਕੁਛ ਗਿਆਨ ਝਲਕਾਰੇ ਵੀ ਪੈਂਦੇ ਨੇ। ਫਿਰ ਪੰਜਵਾਂ ਆਨੰਦ ਮੈਂ ਕੋਸ਼ ਹੈ, ਆਨੰਦ ਦੀ ਪ੍ਰਾਪਤੀ ਹੋ ਕੇ ਵੀ ਸਮਝਣਾ ਕਿ ਅਜੇ ਆਤਮਾ ਦਾ ਗਿਆਨ ਨਹੀਂ ਹੋਇਆ, ਇਹ ਵੀ ਇੱਕ ਕੋਸ਼ ਹੈ, ਪੜਦਾ ਹੈ। ਤੇ ਇਸ ਪ੍ਰਕਾਰ ਬੰਦਗੀ ਦੁਆਰਾ ਇਹਨੂੰ ਵੀ ਵਿੰਧ ਕੇ ਫਿਰ ਆਤਮਾ ਦਾ ਗਿਆਨ ਰੱਬ ਦੇ ਪਿਆਰੇ ਪ੍ਰਾਪਤ ਕਰਦੇ ਨੇ। ਸਰੀਰ ਵੀ ਸਾਡੇ ਤਿੰਨ ਨੇ, ਇੱਕ ਸਥੂਲ ਸਰੀਰ ਹੈ, ਇੱਕ ਸੂਖਮ ਸਰੀਰ ਹੈ ਤੇ ਇੱਕ ਕਾਰਨ ਸਰੀਰ ਹੈ। ਇਹ ਪੰਜਾਂ ਤੱਤਾਂ ਦਾ, ਸੂਖਮ ਸਰੀਰ 17 ਤੱਤਾਂ ਦਾ ਤੇ ਕਾਰਨ ਸਰੀਰ 6 ਤੱਤਾਂ ਦਾ, ਇਤਿਆਦਿ। ਇਹ ਸਾਰਾ ਕੁਝ ਪ੍ਰਾਪਤ ਕਰਕੇ ਫਿਰ ਆਤਮਾ ਦਾ ਗਿਆਨ ਹੁੰਦਾ ਹੈ, ਔਰ ਉਹ ਆਤਮਾ ਪਰਮਾਤਮਾ ਵਿੱਚ ਲੀਨ ਕਰ ਦਿੰਦੇ ਨੇ, ਆਪਣਾ ਆਪ ਮੁੱਕ ਗਿਆ। ਆਤਮਾ ਦਾ ਗਿਆਨ ਆਤਮਕ ਸਰੂਪ ਵਿੱਚ ਰਹਿਣ ਕਰਕੇ ਫਿਰ ਵੀ ਬੰਦਗੀ ਕਰਦੇ ਰਹਿੰਦੇ ਆ ਤੇ ਆਤਮਾ ਪਰਮਾਤਮਾ 'ਚ ਲੀਨ ਹੋ ਜਾਂਦੀ ਹੈ। ਜਿਵੇਂ ਕਬੀਰ ਜੀ ਨੇ ਕਿਹਾ, ਆਪਣੀ ਅਵਸਥਾ ਆਪ ਬਿਆਨ ਕੀਤੀ ਹੈ, ਸੁਣ ਸਖੀ ਜੀ ਮੈਂ ਪੀਓ ਬਸੈ, ਪੀਓ ਮੈਂ ਪੀ ਮੈਂ ਬਸੈ ਕਿ ਜੀਓ, ਜੀਓ ਪੀਓ ਬੂਝੋ ਨਹੀਂ ਘੱਟ ਮੈਂ ਜੀਓ ਕਿ ਪੀਓ। ਕਹਿੰਦੇ ਹੇ ਸਖੀ ਸੁਣ, ਪਤਾ ਨਹੀਂ ਲੱਗ ਰਿਹਾ ਕਿ ਪੀਓ ਪਰਮਾਤਮਾ ਸਰੀਰ ਵਿੱਚ ਵਸ ਰਿਹਾ ਕਿ ਜੀਓ ਜਿੰਦ ਆਤਮਾ ਵਸ ਰਹੀ ਹੈ। ਹੁਣ ਜੀਓ ਪੀਓ ਬੂਝੋ ਨਹੀਂ, ਜਿੰਦ ਤੇ ਪੀਓ ਪਰਮਾਤਮਾ ਬਾਰੇ ਨਹੀਂ ਬੁੱਝਿਆ ਜਾਂਦਾ, ਤੇ ਇਸ ਘੱਟ ਹਿਰਦੇ ਅੰਦਰ ਜਿੰਦ ਹੀ ਹੈ ਕਿ ਜਾਂ ਪਰਮਾਤਮਾ ਹੈ, ਦੋਨੋਂ ਅਭੇਦ ਹੋ ਗਏ ਨੇ। ਸੋ ਇਸ ਪ੍ਰਕਾਰ ਅਭੇਦ ਨਿਸ਼ਚਾ ਨੂੰ ਕਹਿੰਦੇ ਭੇਦ ਨਿਸ਼ਚਾ, ਆਤਮਾ ਪਰਮਾਤਮਾ ਦਾ ਅਭੇਦ ਨਿਸ਼ਚਾ। ਸੋ ਇਹ ਰੱਬ ਦੇ ਪਿਆਰੇ ਜਦੋਂ ਪ੍ਰਾਪਤ ਕਰ ਲੈਂਦੇ ਆ ਫਿਰ ਸਮਝ ਲੈਣਾ ਕਿ ਉਹ ਹਾਰ ਕੇ ਕਿਵੇਂ ਜਾਣਗੇ, ਭਾਵ ਸੰਸਾਰ ਦੇ ਜੂਏ ਖਾਨੇ ਵਿੱਚ ਉਹ ਹਾਰ ਕੇ ਨਹੀਂ ਆਉਂਦੇ, ਇਸ ਦੰਗਲ ਵਿੱਚ ਇਸ ਸੰਸਾਰ ਦੇ ਜੰਗ ਵਿੱਚ ਉਹ ਰੱਬ ਦੇ ਪਿਆਰੇ ਬਾਜੀ ਜਿੱਤ ਕੇ ਆਪਣੇ ਸਰੂਪ ਰੂਪੀ ਘਰ ਵਿੱਚ ਆਉਂਦੇ ਨੇ, ਆਪਣੇ ਅੰਦਰ ਨੂੰ ਵੱਧਦੇ ਆ। ਅਸੀਂ ਸੰਸਾਰੀ ਲੋਕ ਬਾਹਰ ਨੂੰ ਭਟਕਦੇ ਫਿਰਦੇ ਹਾਂ, ਬਾਹਰ ਨੂੰ ਭੱਜਦੇ ਹਾਂ। ਸੰਸਾਰ ਦੇ ਜੀਵਾਂ ਨੇ ਬਾਹਰਲਾ ਗਿਆਨ ਤਾਂ ਬੜਾ ਭੌਤਿਕ ਗਿਆਨ ਬਹੁਤ ਹਾਸਲ ਕਰ ਲਿਆ, ਪਰ ਜਿਹੜਾ ਆਤਮਕ ਗਿਆਨ ਹੈ ਉਹਦੇ ਵੱਲੋਂ ਸੰਸਾਰ ਬਹੁਤ ਜ਼ਿਆਦਾ ਵਾਂਝਾ ਹੋ ਗਿਆ, ਬਹੁਤ ਜ਼ਿਆਦਾ। ਕੋਈ ਵਿਰਲਾ ਟਾਵਾਂ ਸੰਸਾਰ ਵਿੱਚ ਐਸਾ ਜੀਵ ਹੋਵੇਗਾ ਜਿਹਨੇ ਉਹ ਅੰਦਰਲਾ ਗਿਆਨ ਕੁਛ ਪ੍ਰਾਪਤ ਕੀਤਾ, ਬਾਕੀ ਬਾਹਲਾ ਸੰਸਾਰ ਬਹੁ ਗਿਣਤੀ, ਯਾਨੀ ਕਿ 99% ਹੀ ਗਿਣਤੀ ਅਸੀਂ ਸੰਸਾਰ ਵੱਲ ਹੀ ਦੌੜੇ ਫਿਰਦੇ ਹਾਂ, ਭੌਤਿਕਵਾਦ ਵਿੱਚ ਹੀ ਫਸੇ ਹੋਏ ਹਾਂ, ਬੰਦਗੀ ਵਾਲੇ ਪਾਸੇ ਤੁਰੇ ਨਹੀਂ। ਹਰਜੂਰ ਅੱਗੇ ਹੁਣ ਫਿਰ ਬਚਨ ਕਰਦੇ ਨੇ, ਪ੍ਰੋੜਤਾ ਕਰਦਿਆਂ ਹੋਇਆਂ, ਕਿ ਤੇ ਕਬਹੋ ਨਾ ਹਾਰ ਹੈ ਹਰ ਹਰ ਗੁਣ ਸਾਰ ਹੈ। ਹਜ਼ੂਰ ਕਹਿੰਦੇ ਨੇ ਵੀ ਉਹ ਜੀਵ ਬੰਦਗੀ ਵਾਲੇ ਗੁਰਾਂ ਦੇ ਸ਼ਬਦ ਦੀ ਕਮਾਈ ਵਾਲੇ ਹਾਰਦੇ ਤਾਂ ਨਹੀਂ, ਹਰ ਹਰ ਗੁਣ ਸਾਰ ਹੈ, ਜਦੋਂ ਤੱਕ ਜਿਉਂਦੇ ਰਹਿੰਦੇ ਹਨ। ਹਰੀ ਪ੍ਰਮਾਤਮਾ ਜਿਹੜਾ ਦੁੱਖਾਂ ਦਾ ਹਾਰਕ ਹੈ, ਉਸ ਦੇ ਜਿਹੜੇ ਗੁਣ ਹਨ ਹਰਿਆਂ ਭਰਿਆਂ ਕਰਨ ਵਾਲੇ, ਉਹਦੇ ਗੁਣਾਂ ਨੂੰ ਸਾਰਾ ਮਹਿਨੇ ਉਚਾਰਦੇ ਰਹਿੰਦੇ ਨੇ, ਗੁਣਾਂ ਦੀ ਸਾਰ ਕਰਦੇ ਨੇ, ਭਾਵ ਖਿਆਲ ਰੱਖਦੇ ਨੇ, ਵਾਹਿਗੁਰੂ ਦੇ ਗੁਣ ਗਾਉਂਦੇ ਰਹਿੰਦੇ ਨੇ। ਜਿਸ ਪ੍ਰਕਾਰ ਭਾਈ ਸਾਹਿਬ ਗੁਰਦਾਸ ਜੀ ਵਾਹਿਗੁਰੂ ਨੂੰ ਇੰਜ ਬੇਨਤੀ ਕਰਦੇ ਨੇ ਕਿ ਸੱਚੇ ਪਾਤਸ਼ਾਹ ਤੋ ਸੋ ਨਾ ਨਾਥ, ਤੇਰੇ ਵਰਗਾ ਮਾਲਕ ਮੈਨੂੰ ਕੋਈ ਨਹੀਂ ਡਿੱਠਾ, ਅਨਾਥ ਨਾ ਮੋਸਰ, ਮੇਰੇ ਵਰਗਾ ਯਤੀਮ ਕੋਈ ਨਹੀਂ ਸੱਚੇ ਪਾਤਸ਼ਾਹ, ਮੇਰਾ ਕੋਈ ਨਹੀਂ, ਤੇਰੇ ਵਰਗਾ ਮੈਨੂੰ ਮਾਲਕ ਕੋਈ ਨਹੀਂ ਲੱਭਾ। ਤੋ ਸੋ ਨਾ ਨਾਥ, ਅਨਾਥ ਨਾ ਮੋਸਰ, ਤੇ ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ, ਤੇਰੇ ਵਰਗਾ ਦਾਨ ਦੇਣ ਵਾਲਾ ਸੱਚੇ ਪਾਤਸ਼ਾਹ ਦਾਤਾਰ ਦਾਨੀ ਕੋਈ ਨਹੀਂ। ਤੁਦ ਜੇਵੜ ਦਾ ਤਾਰ ਮੈਂ ਕੋਈ ਨਜ਼ਰ ਨਾ ਆਵਈ, ਤੁਦ ਸਭ ਸੈਨੋ ਦਾਨ ਦਿੱਤਾ, ਖੰਡੀ ਵਰ ਭੰਡੀ ਪਾਤਾਲੀ ਪੁਰੀ ਸਭ ਲੋਈ। ਸੱਚੇ ਪਾਤਸ਼ਾਹ ਤੇਰੇ ਵਰਗਾ ਵੱਡਾ ਦਾਤਾ ਕੋਈ ਨਹੀਂ ਹੈ। ਵੱਡਾ ਦਾਤਾ ਤਿਲ ਨਾ ਤਮਾਏ, ਜਿਸ ਨੂੰ ਤਿਲ ਮਾਤਰ ਵੀ ਤਮਾ ਨਹੀਂ ਵੀ ਇਹ ਦਾਨ ਦੇ ਮੁਆਵਜ਼ੇ ਚ ਮੈਂ ਇਹਨਾਂ ਜੀਆਂ ਕੋਲੋਂ ਕੁਛ ਲੈਣਾ, ਉਹਨੂੰ ਕੋਈ ਮਤਲਬ ਨਹੀਂ ਹੈ। ਦੇਣ ਹੀ ਵਾਲਾ ਹੈ, ਲੈਣ ਦੀ ਇੱਛਾ ਨਹੀਂ ਰੱਖਦਾ। ਸੋ ਇਸ ਪ੍ਰਕਾਰ ਜਦੋਂ ਤੋਂ ਸ੍ਰਿਸ਼ਟੀ ਸਾਜੀ ਉਦੋਂ ਤੋਂ ਦੇਈ ਜਾ ਰਿਹਾ ਹੈ, ਉਹਦੇ ਖਜ਼ਾਨੇ ਵੀ ਨਹੀਂ ਮੁੱਕਦੇ। ਸੋ ਇਸ ਪ੍ਰਕਾਰ ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ, ਸੱਚੇ ਪਾਤਸ਼ਾਹ ਮੇਰੇ ਵਰਗਾ ਭਿਖਿਆ ਮੰਗਣ ਵਾਲਾ ਭਿਖਾਰੀ ਕੋਈ ਨਹੀਂ ਹੈ। ਸਭ ਤੋਂ ਨੀਵੇਂ ਦਰਜੇ ਦਾ ਭਿਖਾਰੀ ਮੈਂ ਹਾਂ, ਮੈਂ ਮੰਗਦਾ ਹੀ ਰਹਿਣਾ ਸੱਚੇ ਪਾਤਸ਼ਾਹ ਤੇਰੇ ਦਰ ਤੋਂ। ਫਿਰ ਕਹਿੰਦੇ ਨੇ ਮੋਸੋ ਨਾ ਦੀਨ ਦਇਆਲ ਨਾ ਤੋਸਰ। ਰੱਬ ਦੇ ਗੁਣ ਗਾਉਣ ਦੀ ਜਾਚ ਕੋਈ ਭਾਈ ਗੁਰਦਾਸ ਕੋਲੋਂ ਸਿੱਖੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੋ ਹਾਂ, ਵੇਖੋ ਭਵ ਖੰਡਨ ਦੁਖ ਭੰਜਨ ਸਵਾਮੀ ਭਗਤ ਵਛਲ ਨਿਰੰਕਾਰ, ਕੋਟ ਪਰਾਧ ਮਿਟੇ ਖਿਨ ਭੀਤਰ ਜਾਂ ਗੁਰਮੁਖ ਨਾਮ ਸੁਮਾਰੇ। ਮੇਰਾ ਮਨ ਲਾਗਾ ਹੈ ਰਾਮ ਪਿਆਰੇ, ਦੀਨ ਦਇਆਲ ਕਰੀ ਪ੍ਰਭ ਕਿਰਪਾ, ਵਸ ਕੀਨੇ ਪੰਚ ਦੂਤਾਰੇ। ਤੇਰਾ ਥਾਨ ਸੁਹਾਵਾ ਰੂਪ ਸੁਹਾਵਾ, ਤੇਰੇ ਭਗਤ ਸੋ ਹੈ ਦਰਬਾਰੇ, ਸਗਲ ਗੁਣਾ ਕੇ ਦਾਤੇ ਸਵਾਮੀ ਕਰ ਕਿਰਪਾ ਲਿਹੋ ਵਾਰੇ। ਤੇਰਾ ਵਰਨ ਨ ਜਾਪੈ ਰੂਪ ਨ ਲਖੀਐ, ਤੇਰੀ ਕੁਦਰਤ ਕੌਣ ਵਿਚਾਰੇ। ਸੋ ਇਸ ਪ੍ਰਕਾਰ ਸੱਚੇ ਪਾਤਸ਼ਾਹ ਨੇ ਇਹ ਗੁਣ ਹੀ ਤਾਂ ਗਾਏ ਨੇ ਵਾਹਿਗੁਰੂ ਦੇ, ਸਾਡੇ ਸਤਿਗੁਰਾਂ ਨੇ ਭਗਤੀ ਇਹ ਸਾਨੂੰ ਬਖਸ਼ੀ ਹੈ। ਭਗਤੀ ਦਾ ਤਰੀਕਾ ਹੋਰ ਕੋਈ ਹਉਮੈ ਵਾਲਾ ਨਹੀਂ ਬਖਸ਼ਿਆ, ਹਉਮੈ ਨੂੰ ਮੇਟਣ ਵਾਲਾ ਸ਼ਬਦ ਉਚਾਰਿਆ ਹਰ ਸ਼ਬਦ। ਕੋਈ ਹਉਮੈ ਮੇਟੋ, ਇਉਂ ਬੇਨਤੀਆਂ ਕਰੋ ਗੁਰਾਂ ਦੇ ਸ਼ਬਦ ਦੁਆਰਾ, ਗੁਰੂ ਦੀ ਬਾਣੀ ਦੁਆਰਾ। ਭਾਈ ਗੁਰਦਾਸ ਜੀ ਨੇ ਗੁਰਾਂ ਦੀ ਸਿੱਖਿਆ ਲੈ ਕੇ ਆਪ ਇਸ ਤਰ੍ਹਾਂ ਬਚਨ ਕਹੇ ਨੇ, ਮੋਸੋ ਨਾ ਦੀਨ ਦਇਆਲ ਨਾ ਤੋਸਰ। ਸੱਚੇ ਪਾਤਸ਼ਾਹ ਮੇਰੇ ਵਰਗਾ ਕੋਈ ਆਜਿਜ਼ ਨਹੀਂ ਹੈ, ਦੀਨ ਗਰੀਬ ਨਹੀਂ ਹੈ ਸੱਚੇ ਪਾਤਸ਼ਾਹ ਜੀ, ਤੇ ਤੇਰੇ ਵਰਗਾ ਦਾਤਾ ਕੋਈ ਨਹੀਂ ਸੱਚੇ ਪਾਤਸ਼ਾਹ। ਮੋਸੋ ਨਾ ਦੀਨ ਦਇਆਲ ਨਾ ਤੋਸਰ, ਭਾਵ ਦਇਆ ਦਾ ਆਲ ਮੈਨੇ ਘਰ, ਦਿਆਲੂ ਕਿਰਪਾਲੂ। ਦੁਨੀਆਂ ਵਿੱਚ ਕੁਝ ਦਾਤੇ ਬਣ ਬੈਠੇ ਪਰ ਹੈਨ ਕਠੋਰ ਚਿੱਤ, ਕਿਸੇ ਗਰੀਬ ਨੂੰ ਮੰਗਤਾ ਆਇਆ ਅੱਗੇ ਦਰਵਾਜੇ ਦੇ ਖਲੋਤਾ ਪਰ ਝਿੜਕ ਦਿੰਦੇ ਨੇ, ਬੇਪੱਤੀ ਕਰ ਦਿੰਦੇ ਨੇ। ਦਾਸ ਦੇ ਦਾਦਾ ਜੀ ਖੇਤਾਂ ਜਦੋਂ ਘੁੰਮਦੇ ਆਉਂਦੇ ਤੇ ਮੇਰੇ ਪਿਤਾ ਜੀ ਹੋਰਾਂ ਨੇ ਕਹਿਣਾ ਵੀ ਭਾਈਆ ਜੀ ਤੁਸੀਂ ਘੁੰਮਦੇ ਆਏ ਖੇਤਾਂ ਵਿੱਚ, ਉੱਥੇ ਲੋਕ ਗੰਨੇ ਭੰਨ ਰਹੇ ਸਨ, ਕਣਕ ਵਿੱਚੋਂ ਪੱਠੇ ਵੱਢਦੇ ਸੀ, ਕਣਕ ਬਰਬਾਦ ਕਰੀ ਜਾਂਦੇ ਸੀ, ਤੁਸੀਂ ਰੋਕਿਆ ਨਹੀਂ। ਤੇ ਉਹਨਾਂ ਨੇ ਕਹਿਣਾ ਭਾਈ ਇਹਨਾਂ ਵਿਚਾਰਿਆਂ ਦੇ ਖੇਤ ਹੈ ਨਹੀਂ ਨਾ, ਤਾਂ ਹੀ ਆਉਂਦੇ ਨੇ, ਤੇ ਮੇਰਾ ਨਹੀਂ ਦਿਲ ਕਰਦਾ ਵੀ ਮੈਂ ਇਹਨਾਂ ਨੂੰ ਰੋਕਾਂ। ਇਹ ਕਿੱਧਰ ਜਾਣ, ਇਹ ਗੰਨੇ ਕਿੱਥੋਂ ਭੰਨਣ, ਇਹ ਪੱਠੇ ਕਿੱਥੋਂ ਵੱਢਣ ਆਉਣਗੇ, ਮੈਂ ਨਹੀਂ ਇਹਨਾਂ ਨੂੰ ਕੁਝ ਕਹਿ ਸਕਦਾ। ਸੋ ਇਸ ਪ੍ਰਕਾਰ ਇਹ ਦਇਆਵਾਨ ਯਾਨੀ ਦ੍ਰਵੀ ਭੂਤ ਹਿਰਦਾ ਕਠੋਰ ਚਿੱਤ ਜਿਹੜਾ ਮਨੁੱਖ ਹੈ ਉਹ ਦੁਖੀ ਨੂੰ ਵੇਖ ਕੇ ਕੋਲੋਂ ਦੀ ਲੰਘ ਜਾਏਗਾ ਉਹਨੂੰ ਵੀ। ਪਰ ਜਿਹਨੇ ਦਇਆ ਧਾਰਨ ਕੀਤੀ, ਵਾਹਿਗੁਰੂ ਨੇ ਜਿਹਦੇ ਤੇ ਮਿਹਰ ਕੀਤੀ ਹੈ, ਜਿਸਦਾ ਹਿਰਦਾ ਦ੍ਰਵੀ ਭੂਤ ਹੈ, ਉਹਦੇ ਕੋਲੋਂ ਨਹੀਂ ਲੰਘਿਆ ਜਾਏਗਾ। ਕਿਸੇ ਦੇ ਦੁੱਖ ਨੂੰ ਵੇਖ ਕੇ ਉਹ ਪਸੀਜੇਗਾ। ਸਾਡੇ ਪੰਥ ਚ ਇੱਕ ਮਹਾਂਪੁਰਸ਼ ਹੋਏ ਨੇ, ਸੰਤ ਬਾਬਾ ਖੁਦਾ ਸਿੰਘ ਜੀ ਲਾਹੌਰ, ਜਿਨ੍ਹਾਂ ਨੂੰ ਲੋਕ ਚੂੜੇ ਕਹਿੰਦੇ ਨੇ ਨਾ, ਉਹਨਾਂ ਦੀ ਬਸਤੀ ਦੇ ਵਿੱਚ ਜਾ ਕੇ ਉਹਨਾਂ ਆਪਣੀ ਝੁੱਗੀ ਬਣਾਈ ਸੀ, ਤੇ ਉਹ ਕਿਤੇ ਚਲੇ ਗਏ ਪ੍ਰਚਾਰ ਕਰਨ ਲਈ, ਤੇ ਉਹਨਾਂ ਦੇ ਕੋਲ ਛੋਟੇ ਛੋਟੇ ਬਾਲਕੇ ਬੀਬੀਆਂ ਕਾਕੀਆਂ ਬੱਚੀਆਂ ਵਿਦਿਆ ਪੜ੍ਹਨ ਲਈ ਆਇਆ ਕਰਦੀ, ਗਰੀਬਾਂ ਨੂੰ ਵਿਦਿਆ ਪੜ੍ਹਾਇਆ ਕਰਦੇ ਸੀ ਜਿਹਨਾਂ ਨੂੰ ਕੋਈ ਨਹੀਂ ਸੀ ਪੁੱਛਦਾ। ਤੇ ਉਹਨਾਂ ਦੀ ਝੁੱਗੀ ਦੇ ਕੋਲ ਹੀ ਇੱਕ ਕੋਠਾ ਸੀ ਛੋਟਾ ਜਿਹਾ, ਉੱਥੇ ਇੱਕ ਮਾਈ ਵੱਸਦੀ ਸੀ, ਤੇ ਉਹਦੀ ਧੀ ਸੀ ਵਿਆਹੀ ਹੋਈ, ਪਰ ਉਹਦਾ ਪਤੀ ਚੜ੍ਹਾਈ ਕਰ ਗਿਆ ਸੀ, ਮਰ ਗਿਆ ਸੀ। ਉਸ ਧੀ ਦੀ ਕੁੱਛੜ ਬਾਲਕ ਪੈਦਾ ਹੋਇਆ, ਤੇ ਉਹ ਬੀਬੀ ਵਿਚਾਰੀ ਜਿਹੜੀ ਸੀ, ਜਿਹਦੇ ਕੁੱਖ ਤੋਂ ਬਾਲਕ ਪੈਦਾ ਹੋਇਆ, ਉਹਦੇ ਅਸਥਣਾਂ ਨੂੰ ਜ਼ਹਿਰ ਬਾਦ ਹੋ ਗਿਆ, ਘਰ ਵਿੱਚ ਪੈਸਾ ਕੋਈ ਨਹੀਂ ਸੀ, ਬੱਚਾ ਭੁੱਖਾ ਵਿਰਲਾਪ ਕਰਦਾ ਹੈ। ਉਸ ਮਾਈ ਬੁੱਢੜੀ ਦੀ ਧੀ ਜਿਹੜੀ ਹੈ ਉਹ ਜ਼ਹਿਰ ਬਾਦ ਬਿਮਾਰੀ ਕਰਕੇ ਰੋ ਰਹੀ ਹੈ, ਬੱਚੇ ਦਾ ਦੁੱਖ ਵੇਖਿਆ ਨਹੀਂ ਜਾਂਦਾ। ਔਰ ਜਿਨ੍ਹਾਂ ਬ੍ਰਾਹਮਣਾਂ ਦੇ ਘਰ ਵਿੱਚ ਉਹ ਗੋਹਾ ਕੂੜਾ ਕਰਨ ਜਾਇਆ ਕਰਦੀਆਂ ਸਨ, ਉਹਨਾਂ ਵੀ ਜਵਾਬ ਦੇ ਦਿੱਤਾ ਤੇ ਰੋ ਰਹੀਆਂ ਸਨ। ਬਾਬਾ ਜੀ ਕੁਦਰਤੀ ਆ ਗਏ, ਸ਼ਾਮਾਂ ਦਾ ਵਕਤ ਸੀ, ਉਹਨਾਂ ਦਾ ਨਾਂ ਤੇ ਹੋਰ ਸੀ ਪਰ ਮੁਸਲਮਾਨ ਉਹਨਾਂ ਨੂੰ ਖੁਦਾ ਕਹਿੰਦੇ ਹੁੰਦੇ ਸਨ, ਇਸ ਕਰਕੇ ਨਾਮ ਹੀ ਖੁਦਾ ਸਿੰਘ ਪੈ ਗਿਆ ਸੀ, ਖੁਦਾ ਸਿੰਘ। ਔਰ ਐਸਾ ਉਹਨਾਂ ਦਾ ਉੱਚਾ ਜੀਵਨ ਸੀ, ਉਹ ਰਹਿ ਰਾਸ ਦਾ ਪਾਠ ਕਰਨ ਲੱਗੇ
ਤੇ ਉਸ ਵੇਲੇ ਜਦੋਂ ਉਹਦੇ ਉਹਨਾਂ ਦੇ ਕੰਨਾਂ ਚ ਆਵਾਜ਼ਾਂ ਪਈਆਂ ਰੋਣ ਦੀਆਂ, ਭੱਜ ਕੇ ਗਏ। ਕਹਿਣ ਲੱਗੇ, ਪੁੱਤਰੀ ਕਿਉਂ ਰੋਣੀ ਆ, ਕੀ ਗੱਲ? ਦੱਸਿਆ, ਬਾਬਾ ਜੀ ਬੱਚਾ ਪੈਦਾ ਹੋਇਆ ਔਰ ਇਹਦੇ ਚੁੰਘਣ ਲਈ ਦੁੱਧ ਹੈ ਨਹੀਂ, ਪੈਸਾ ਕੋਲ ਨਹੀਂ ਜਿੱਥੋਂ ਲਿਆ ਆਈਏ ਪੈਸਾ ਖਰਚ ਕੇ। ਔਰ ਉਸ ਵੇਲੇ ਦਇਆ ਦੇ ਘਰ ਵਿੱਚ ਆ ਗਏ। ਕਹਿਣ ਲੱਗੇ, ਬੇਟਾ ਵਿਖਾ ਖਾਂ ਤੈਨੂੰ ਬਿਮਾਰੀ ਕੀ ਆ, ਔਰ ਅਸਥਣਾ ਨੂੰ ਜ਼ਹਿਰ ਵੱਧ ਹੋਇਆ ਹੋਇਆ, ਆਪਣਾ ਮੂੰਹ ਲਾ ਦਿੱਤਾ, ਮੂੰਹ ਦੇ ਨਾਲ ਨਾ ਪਾਕ ਮੂੰਹ ਚ ਲੈ ਕੇ ਬਾਹਰ ਸੁੱਟਣ ਲੱਗ ਪਏ। ਬ੍ਰਹਮ ਗਿਆਨੀ ਸਨ, ਉਹਨਾਂ ਦਾ ਸਪਰਸ਼ ਹੋਣ ਦੇ ਨਾਲ ਜ਼ਹਿਰ ਬਾਅਦ ਉਸੇ ਵੇਲੇ ਹਟ ਗਿਆ ਤੇ ਦੁੱਧ ਉਤਰਾਇਆ ਬੀਬੀ ਨੂੰ। ਕਹਿਣ ਲੱਗੇ, ਲੈ ਬੱਚਿਆਂ ਨੂੰ ਦੁੱਧ ਚੰਗਾ। ਖੁਦਾ ਸਿੰਘ ਗੁਰੂ ਕਾ ਸਿੱਖ ਹੈ ਤੇ ਇਹ ਸੰਤ ਕਹਾਉਂਦਾ, ਇਹਦੇ ਹੁੰਦਿਆਂ ਕੋਈ ਦੁਖੀ ਕਿਉਂ ਹੋਏ? ਕਿਸੇ ਦਾ ਦੁੱਖ ਦੂਰ ਕਰਨ ਲਈ ਤਾਂ ਮੈਂ ਆਪਣਾ ਸਰੀਰ ਵੀ ਦੇ ਸਕਦਾ ਹਾਂ, ਮੈਂ ਗੁਰੂ ਕਾ ਸਿੱਖ ਹਾਂ, ਔਰ ਮੇਰੇ ਹੁੰਦਿਆਂ ਐਸਾ ਦਰਲਾਕ ਨਹੀਂ ਹੋਣਾ ਚਾਹੀਦਾ। ਔਰ ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਸੰਤ ਦੀ ਇਹ ਨਿਸ਼ਾਨੀ ਹੈ ਕਿ ਉਹ ਦਇਆਵਾਨ ਹੁੰਦਾ। ਸੋ ਇਸ ਪ੍ਰਕਾਰ ਵਾਹਿਗੁਰੂ ਨੂੰ ਬੇਨਤੀ ਕਰਦੇ ਨੇ ਭਾਈ ਗੁਰਦਾਸ ਜੀ ਕਿ ਮਹਾਰਾਜ ਤੇਰੇ ਵਰਗਾ ਦਿਆਲੂ ਕਿਰਪਾਲੂ ਕੋਈ ਨਹੀਂ। ਜਿਹਦੇ ਅੰਦਰ ਰੱਬ ਦਾ ਨਾਮ ਵਸਿਆ ਹੋਵੇਗਾ ਉਹਦੇ ਅੰਦਰ ਵੀ ਪਰਮਾਤਮਾ ਵਾਲੇ ਗੁਣ ਆ ਜਾਂਦੇ ਨੇ। ਉਹ ਦਿਆਲੂ ਕਿਰਪਾਲੂ ਹੋਵੇਗਾ ਜਿਹੜਾ ਰੱਬ ਦੇ ਖੌਫ 'ਚ ਆਉਂਦਾ, ਰੱਬ ਨਾਲ ਮਿਲਿਆ ਹੋਇਆ, ਉਹ ਦਿਆਲੂ ਕਿਰਪਾਲੂ ਤਾਂ ਹੀ ਹੋਵੇਗਾ। ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਮੋਸੋ ਨਾ ਦੀਨ ਦਇਆਲ ਨਾ ਤੋਸਰ। ਸੋ ਸੱਚੇ ਪਾਤਸ਼ਾਹ, ਮੇਰੇ ਵਰਗਾ ਕੋਈ ਦੀਨ ਗਰੀਬ ਨੇ ਆਜ ਨਹੀਂ ਹੈ, ਤੇਰੇ ਵਰਗਾ ਦਿਆਲੂ ਕਿਰਪਾਲੂ ਨੇ। ਮੋਸੋ ਅਗਿਆਨ ਨਾ ਤੋਸੋ ਵਿਚਾਰੀ। ਅਸੀਂ ਚਾਰ ਅੱਖਰ ਪੜ੍ਹ ਕੇ ਗਿਆਨੀ ਬਣ ਜਾਂਦੇ ਹਾਂ। ਭਾਈ ਗੁਰਦਾਸ ਕਹਿੰਦਾ, ਮੈਂ ਅਗਿਆਨੀ ਹਾਂ, ਮੇਰੇ ਵਰਗਾ ਦੁਨੀਆਂ ਤੇ ਅਗਿਆਨੀ ਕੋਈ ਨਹੀਂ ਤੇ ਤੇਰੇ ਵਰਗਾ ਵਿਚਾਰਵਾਨ ਕੋਈ ਨਹੀਂ। ਜਿੰਨੀਆਂ ਵਿਚਾਰਾਂ ਚੰਗੀਆਂ ਸਾਡੇ ਹਿਰਦੇ ਜਨਮ ਲੈਂਦੀਆਂ ਤੂੰ ਹੀ ਬਖਸ਼ਦਾ, ਸਾਡੇ ਅੰਦਰ ਤੇ ਕੁਛ ਨਹੀਂ ਹੈ, ਤੇਰੇ ਕੋਲੋਂ ਹੀ ਪ੍ਰਾਪਤ ਹੁੰਦੀਆਂ, ਅਸੀਂ ਤਾਂ ਅਗਿਆਨੀ ਹਾਂ। ਮੋਸੋ ਅਗਿਆਨ ਨਾ ਤੋਸੋ ਵਿਚਾਰੀ, ਮੋਸੋ ਨਾ ਪਤਤ। ਮੇਰੇ ਵਰਗਾ ਧਰਮ ਤੋਂ ਡਿੱਗਿਆ ਹੋਇਆ ਕੋਈ ਨਹੀਂ। ਪਤਤ ਜਿਵੇਂ ਚਾਰ ਬੱਜਰ ਕ੍ਰਹਿਤਾਂ ਚੋਂ ਸਿੱਖ ਇੱਕ ਕ੍ਰਹਿਤ ਕਰ ਲਏ ਤਾਂ ਉਹਨੂੰ ਕਿਹਾ ਜਾਂਦਾ ਹੈ ਪਤਤ ਹੋ ਗਿਆ, ਸਿੱਖੀ ਚੋਂ ਖਾਰਜ ਹੋ ਗਿਆ। ਜਦੋਂ ਤੱਕ ਪੰਜਾਂ ਪਿਆਰਾਂ ਦੇ ਪੇਸ਼ ਹੋ ਕੇ ਤਨਖਾਹ ਲਵਾ ਕੇ ਪੂਰੀ ਨਹੀਂ ਕਰਦਾ ਉਹਨੂੰ ਪਤਤ ਕਿਹਾ ਜਾਂਦਾ। ਪਤਤ ਜਿਹਨੂੰ ਮੁਸਲਮਾਨ ਕਾਫਰ ਕਹਿੰਦੇ ਨੇ, ਵੀ ਦੂਜੇ ਧਰਮਾਂ ਸਾਰਿਆਂ ਦੇ ਨੂੰ ਕਾਫਰ ਕਹੀ ਜਾਂਦੇ ਆ, ਪਰ ਅਸਲ ਵਿੱਚ ਕਾਫਰ ਸ਼ਬਦ ਦੇ ਅਰਥ ਮਾਇਨੇ ਇਹ ਨੇ, ਧਰਮ ਤੋਂ ਡਿੱਗਿਆ ਹੋਇਆ, ਇਨਸਾਨੀਅਤ ਤੋਂ ਡਿੱਗਾ ਹੋਇਆ ਮਨੁੱਖ। ਮੇਰੇ ਵਰਗਾ ਪਤਤ ਕੋਈ ਨਹੀਂ, ਸੱਚੇ ਪਾਤਸ਼ਾਹ ਤੇਰੇ ਵਰਗਾ ਪਾਵਨ ਕੋਈ ਨਹੀਂ। ਮੋਸੋ ਨਾ ਪਤਤ ਨਾ ਪਾਵਨ ਤੋਸਰ, ਮੋਸੋ ਵਿਕਾਰੀ ਨਾ ਤੋਸੋ ਉਪਕਾਰੀ। ਸੱਚੇ ਪਾਤਸ਼ਾਹ ਮੈਂ ਹਾਂ ਵਿਕਾਰੀ ਤੇ ਤੇਰੇ ਵਰਗਾ ਪਰ ਉਪਕਾਰ ਕਰਨ ਵਾਲਾ ਕੋਈ ਨਹੀਂ, ਤੇਰੇ ਵਰਗਾ ਉਪਕਾਰੀ ਕੋਈ ਨਹੀਂ ਹੈ। ਆਖਿਰ ਕਹਿੰਦੇ ਨੇ, ਮੋਰੇ ਹੈ ਅਵਗੁਣ ਤੂੰ ਗੁਣ ਸਾਗਰ। ਮੇਰੇ ਵਿੱਚ ਤਾਂ ਉਗਣ ਹੀ ਉਗਣ ਹਨ ਸੱਚੇ ਪਾਤਸ਼ਾਹ, ਤੇ ਤੂੰ ਹੈ ਗੁਣਾਂ ਦਾ ਸਮੁੰਦਰ। ਜਾਤ ਰਸਾਤਲ ਓਟ ਤੁਹਾਰੀ। ਮੈਂ ਰਸਾਤਲ, ਮੈਂ ਨਰਕਾਂ ਨੂੰ ਜਾਂਦਾ ਪਿਆ ਹਾਂ, ਆਪਣੇ ਕਰਮਾਂ ਕਰਕੇ ਮੇਰੀ ਜਿਹੜੀ ਕਰਤੂਤ ਮੈਨੂੰ ਨਰਕਾਂ ਨੂੰ ਲਈ ਜਾਂਦੀ ਆ, ਪਰ ਅਜੇ ਵੀ ਓਟ ਤੇਰੀ ਹੈ ਸੱਚੇ ਪਾਤਸ਼ਾਹ, ਮੇਰੀ ਬਾਂਹ ਫੜੀ, ਮੈਂ ਤੇਰੀ ਸ਼ਰਨ ਪਿਆ ਹਾਂ, ਓਟ ਮੈਂ ਤੇਰੀ ਲਈ ਹੋਈ ਆ। ਇਸ ਵਾਸਤੇ ਮੇਰਾ ਕੋਈ ਨਹੀਂ ਤੇਰੇ ਤੋਂ ਬਿਨਾਂ। ਇੰਜ ਗੁਣ ਗਾਉਣ ਵਾਲਾ ਭਲਾ ਕਿਵੇਂ ਨਾ ਬਚੇਗਾ, ਜਿਹੜਾ ਇਸ ਤਰ੍ਹਾਂ ਦੀ ਭਾਵਨਾ ਬਣਾ ਲੇ ਅੰਦਰ, ਵਾਹਿਗੁਰੂ ਨੂੰ ਦਿਨੇ ਰਾਤ ਇਹ ਅਰਜੋਈਆਂ ਕਰੇ, ਉਹ ਕਿਉਂ ਨਾ ਬਖਸ਼ਿਆ ਜਾਏਗਾ, ਉਹ ਕਿਵੇਂ ਫਸੇਗਾ, ਕਿਵੇਂ ਬਾਜੀ ਹਾਰ ਜਾਏਗਾ, ਉਹ ਜਿੱਤ ਕੇ ਜਾਏਗਾ। ਔਰ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਇੰਜ ਵੀ ਬਚਨ ਲਿਖਿਆ, ਭਾਈ ਸਾਹਿਬ ਕਹਿੰਦੇ ਨੇ, ਜੋ ਹਮ ਅਧਮ ਕਰਮ ਕੈ ਪਤਤ ਪਏ। ਨੀਚ ਕਰਮਾਂ ਨੂੰ ਕਰਕੇ ਜੇ ਅਸੀਂ ਪਤਤ ਹੋ ਗਏ ਤਾਂ ਪਤਤ ਪਾਵਨ ਪ੍ਰਭ ਨਾਮ ਪ੍ਰਗਟਾਇਓ ਹੈ। ਤੁਹਾਡਾ ਨਾਮ ਪ੍ਰਗਟ ਹੋਇਆ, ਤੁਸੀਂ ਪਤਤ ਪਾਵਨ ਹੋ, ਇਸ ਕਰਕੇ ਮੈਨੂੰ ਪਤਤ ਨੂੰ ਤੁਸੀਂ ਪਵਿੱਤਰ ਕਰੋਗੇ ਕਰੋਗੇ। ਵੇਖੋ ਹਮੇ ਨਾਲ ਕਹਿ ਰਹੇ ਨੇ ਭਾਈ ਗੁਰਦਾਸ ਜੀ, ਤੇ ਫਿਰ ਕੀ ਹੋਇਆ ਜੇ ਅਸੀਂ ਨੀਚ ਕਰਮ ਕਰਕੇ ਪਤਤ ਹੋ ਹੀ ਗਏ ਤਾਂ ਤੇਰੀ ਸ਼ਰਨ ਜੋ ਆਏ ਹੋਏ ਆ, ਤੈਨੂੰ ਗੁਰੂ ਧਾਰਿਆ ਹੈ, ਤੇਰੀ ਸ਼ਰਨ ਆਏ ਹਾਂ, ਤੇ ਤੇਰਾ ਬਿਰਧ ਹੈ ਪਤਤ ਪਾਵਨ। ਔਰ ਇਸੇ ਪ੍ਰਕਾਰ ਭਾਈ ਸਾਹਿਬ ਕਹਿੰਦੇ ਨੇ, ਜੋ ਭਏ ਦੁਖਤ ਅਰ ਦੀਨ ਪਰ ਚੀਨ ਲੱਗ, ਦੀਨ ਦੁੱਖ ਭੰਜਨ ਬਿਰਧ ਬਿਰਦਾਇਓ ਹੈ। ਜੋ ਅਸੀਂ ਆਪਣੇ ਕਰਮਾਂ ਕਰਕੇ ਦੁਖੀ ਹੋ ਗਏ ਤੇ ਦੀਨ ਬਣ ਗਏ, ਸੋ ਭਾਵ ਗਰੀਬ ਬਣ ਗਏ, ਤਾਂ ਤੇਰਾ ਬਿਰਧ ਹੈ ਦੀਨ ਦੁੱਖ ਭੰਜਨ, ਦੀਨਾਂ ਦੇ ਦੁੱਖਾਂ ਨੂੰ ਭੰਨਣ ਵਾਲਾ ਤੇਰਾ ਸੁਭਾਅ ਜੋ ਹੈ, ਤੂੰ ਕਿਰਪਾ ਕਰੇਗਾ, ਤੇਰੀ ਸ਼ਰਨ ਪਏ ਹਾਂ। ਔਰ ਇਸੇ ਤਰ੍ਹਾਂ ਜੋ ਗ੍ਰਸੇ ਅਰਕ ਸੁੱਤ, ਅਰਕ ਮੈਨੇ ਸੂਰਜ, ਸੁੱਤ ਮੈਨੇ ਪੁੱਤਰ, ਸੂਰਜ ਦਾ ਪੁੱਤਰ ਧਰਮ ਰਾਜਾ। ਜੇ ਧਰਮ ਰਾਜੇ ਨੇ ਸਾਡੇ ਕਰਮਾਂ ਕਰਕੇ ਸਾਨੂੰ ਗ੍ਰਸ ਲਿਆ, ਪਕੜ ਲਿਆ, ਜੋ ਗ੍ਰਸੇ ਅਰਕ ਸੁੱਤ ਨਰਕ ਨਿਵਾਸੀ ਪਏ, ਨਰਕ ਨਿਵਾਰਨ ਤੋਹੇ ਜਸ ਗਾਇਓ ਹੈ। ਤੇਰੇ ਭਗਤਾਂ ਨੇ ਤੇਰਾ ਜਸ ਇਸੇ ਕਰਕੇ ਗਾਇਆ ਵੀ ਤੂੰ ਨਰਕਾਂ ਚੋਂ ਕੱਢ ਦੇਣਾ ਜੀਆਂ ਨੂੰ, ਨਰਕਾਂ ਨੂੰ ਨਿਵਾਰਨ ਵਾਲਾ ਹੈ। ਸੋ ਇਸ ਪ੍ਰਕਾਰ ਭਾਈ ਗੁਰਦਾਸ ਜੀ ਕਹਿੰਦੇ ਨੇ, ਨਰਕ ਨਿਵਾਰਨ ਤੋਹੇ ਜਸ ਗਾਇਓ ਹੈ, ਗੁਣ ਕੀਏ ਤੇ ਗੁਣ ਸਭ ਕਉ ਕਰੈ ਕਿਰਪਾ ਨਿਧਾਨ, ਅਵਗੁਣ ਕੀਏ ਤੇ ਗੁਣ ਤੋਹੇ ਬਣ ਆਇਓ ਹੈ। ਕੋਈ ਕਿਸੇ ਤੇ ਉਪਕਾਰ ਕਰੇ ਤੇ ਉਹਦੇ ਤੇ ਅਗਲਾ ਵੀ ਉਪਕਾਰ ਕਰਦਾ ਵੀ ਮੇਰਾ ਇਹਨੇ ਕੰਮ ਸਵਾਰਿਆ ਦਾ ਸਵਾਰੀਏ, ਪਰ ਮਹਾਰਾਜ ਜੀ ਜਿਹੜੇ ਔਗਣ ਕਰਨ ਵਾਲੇ ਲੋਕ ਨੇ ਉਹਨਾਂ ਤੇ ਉਪਕਾਰ ਕਰਨਾ ਤੈਨੂੰ ਹੀ ਬਣਿਆ ਆ, ਇਹ ਤੁਹਾਡਾ ਹੀ ਬਿਰਦਾ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ। ਸੋ ਇਸ ਪ੍ਰਕਾਰ ਉਹ ਰੱਬ ਦੇ ਪਿਆਰੇ ਬਾਜੀ ਨਹੀਂ ਹਾਰ ਕੇ ਜਾਂਦੇ ਜਿਹੜੇ ਇਉਂ ਵਾਹਿਗੁਰੂ ਦੇ ਗੁਣਾਂ ਨੂੰ ਸਾਰਿਆਂ ਮਹਿਨੇ ਉਚਾਰਦੇ ਹਨ। ਤਿੰਨ ਜਮ ਨੇੜ ਨਾ ਆਵੇ ਧਰਮ ਰਾਜਾ ਜਾਂ ਉਹਦੇ ਦੂਤ ਉਹਨਾਂ ਰੱਬ ਦੇ ਪਿਆਰਿਆਂ ਦੇ ਨੇੜੇ ਨੇੜੇ ਨਹੀਂ ਆ ਸਕਦੇ। ਅਗਲੇ ਬਚਨਾਂ ਦੇ ਵਿਚਾਰ ਆਪ ਜੀ ਕੱਲ ਦੇ ਦੀਵਾਨ ਚ ਸੁਣੋਗੇ, ਹੋਈਆਂ ਗਲਤੀਆਂ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।